ਸਾਡੇ ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਚਾਈਨਾ ਦੇ ਵਿੱਚ ਅਗਰ ਇਸਟੈਬਲਿਸ਼ਮੈਂਟ ਕੁਝ ਹੋਰ ਹੀ ਤਰ੍ਹਾਂ ਦੀ ਹੈ, ਉਹਨਾਂ ਮੁਲਕਾਂ ਚ ਜੋ ਹੁੰਦੀ ਹੈ ਏਸ਼ੀਆ ਦੇ ਵਿੱਚ, ਉਹ ਸ਼ਾਇਦ ਇੱਥੇ ਨਹੀਂ ਹੋਏਗੀ। ਹਾਊ ਨਾਈ ਔਰ ਹਾਊ ਇਨੋਸੈਂਟ ਔਰ ਹਾਊ ਇਗਨੋਰੈਂਟ। ਉਹ ਫਿਰ ਜਦੋਂ ਬੰਦਾ ਜਾਂਦਾ ਦੇਖਦਾ ਸਾਰਾ ਸਿਲਸਿਲਾ, ਫਿਰ ਉਹ ਅਹਿਸਾਸ ਹੁੰਦਾ ਕਿ ਨਹੀਂ ਭਾਈ ਸਾਹਿਬ, ਇੱਥੇ ਤਾਂ ਮਾਮਲਾ ਕੁਛ ਹੋਰ ਹੈ। ਔਰ ਫਿਰ ਕਿਤੇ ਕਿਤੇ ਲੱਗਦਾ ਜੋ ਮੈਂ ਇਸ ਸਾਲ ਦੇ ਪਹਿਲੀ ਵਾਰੀ 2025 ਦੀ ਸ਼ੁਰੂਆਤ ਚ ਕਿਹਾ ਸੀਗਾ, ਇਹ ਜਿਹੜਾ ਜਰਨਲਿਜ਼ਮ ਦਾ ਕੰਮ ਹੈ, ਇਹ ਅਸੀਂ ਬੜੇ ਪੈਸ਼ਨ ਨਾਲ ਕਰਦੇ ਹਾਂ, ਜੋਸ਼ ਨਾਲ ਕਰਦੇ ਹਾਂ। ਸੋ ਇਹ ਕਿਸ ਤਰ੍ਹਾਂ, ਬਟ ਫਿਰ ਜਦੋਂ ਤੁਹਾਡੇ ਸਾਰਿਆਂ ਨੂੰ ਪਿਆਰ ਮਿਲਦਾ, ਸਭ ਕੁਛ ਮਿਲਦਾ, ਫਿਰ ਮੈਂ ਕਿਹਾ ਪੈਸੇ ਤੇ ਬੰਦਾ, ਪੈਸੇ ਦੀ ਤਾਂ ਜਦੋਂ ਕਦੇ ਦੌੜ ਸੀਗੀ ਨੀ, ਤੇ ਪੈਸੇ ਤਾਂ ਕਿਤੇ ਬਣ ਜਾਣਗੇ। ਸੋ ਜੋ ਇਹਦੇ ਵਿਚ ਕਮਿਊਨਿਟੀ ਨੇ ਪਿਆਰ ਦਿੱਤਾ, ਸੋ ਉਹਦੇ ਕਾਰਨ ਅਸੀਂ ਕਹਿੰਦੇ ਲੱਗੇ ਰਹੋ। ਪਰਮਾਤਮਾ ਦੀ ਬੜੀ ਮਿਹਰ ਹੈ, ਸਾਰਾ ਕੁਛ ਉਹਨਾਂ ਨੇ ਆਪੇ ਕਰਨਾ। ਸੋ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੇਅਰ ਕਰਦੇ ਰਹੀਏ। ਇਸ ਤੋਂ ਇਲਾਵਾ ਗੱਲ ਕਰਾਂਗੇ ਅਸੀਂ ਇੰਡੀਆ ਪਾਕਿਸਤਾਨ ਦੇ ਵਿਚ, ਬੋਥ ਦਾ ਸਾਈਡਸ ਆਰ ਕਲੇਮਿੰਗ ਵਿਕਟਰੀ। ਔਰ ਪੁਰਾਣੀ ਕਹਾਵਤ ਹੈ ਨਾ, ਵਨ ਆਫ ਦਾ ਫਸਟ ਕੈਜੁਅਲਟੀਜ਼ ਇਨ ਦਾ ਵਾਰ ਇਜ਼ ਟਰੁੱਥ। ਸੱਚਾਈ ਜਿਹੜੀ ਹੈ ਉਹ ਪਹਿਲਾਂ ਮਰ ਜਾਂਦੀ ਹੈ ਜਦੋਂ ਵੀ ਜੰਗ ਦੀ ਸ਼ੁਰੂਆਤ ਹੁੰਦੀ ਹੈ। ਦੈਨ ਇਟਸ ਨੋਟ ਓਨਲੀ ਦਾ ਫਾਈਟ ਔਨ ਦਾ ਗਰਾਊਂਡ ਬਟ ਆਲਸੋ ਦਾ ਫਾਈਟ ਆਫ ਦਾ ਨੈਰੇਟਿਵ, ਕਿ ਆਖਿਰਕਾਰ ਕੌਣ ਆਪਣਾ ਨੈਰੇਟਿਵ ਸਟਰੋਂਗ ਬਿਲਡ ਕਰ ਲੈਂਦਾ। ਤੇ ਸਾਡੇ ਲਈ ਵੀ ਇਹ ਬੜਾ ਚੈਲੰਜਿੰਗ ਟਾਈਮ ਹੁੰਦਾ, ਕਿਉਂਕਿ ਪੀਪਲ ਡੋਂਟ ਵਾਂਟ, ਨਾਟ ਆਲ ਬਟ ਫਿਊ ਪੀਪਲ ਡੋਂਟ ਵਾਂਟ ਮੀਡੀਆ, ਦੇ ਵਾਂਟ ਇਕੋ ਚੈਂਬਰਸ, ਦੇ ਜਸਟ ਵਾਂਟ ਕੇ ਜੋ ਮੈਂ ਆਈ ਮੀਨ ਦੇ ਜਸਟ ਵਾਂਟ ਦੇਅਰ ਥਾਟ ਪ੍ਰੋਸੈਸ, ਦੇਅਰ ਆਈਡੀਓਲੋਜੀ ਟੂ ਬੀ ਵੈਲੀਡੇਟਡ। ਚੈਨਲ ਵੀ ਉਹ ਚਾਹੀਦਾ, ਇਹ ਮਜ਼ਾ ਨਹੀਂ ਆ ਰਿਹਾ ਇਸ ਚੈਨਲ ਦੇ ਵਿੱਚ ਜੀ, ਚੈਨਲ ਹੋਰ ਲਗਾਓ। ਕਿਉਂ ਮਜ਼ਾ ਨਹੀਂ ਆ ਰਿਹਾ ਬਾਈ, ਆਪਣੇ ਮਨ ਦੀ ਗੱਲ ਨਹੀਂ ਹੋ ਰਹੀ ਇਸ ਚੈਨਲ ਦੇ ਉੱਤੇ। ਪਰ ਮੈਂ ਕਿਸੇ ਨੂੰ ਕੋਈ ਦੋਸ਼ ਨਹੀਂ, ਮੈਂ ਆਪਣੀ ਗੱਲ ਕਹਿ ਦਿੰਦਾ ਕਿ ਬਹੁਤ ਸਾਲ ਪਹਿਲਾਂ ਇੱਕ ਕ੍ਰਿਕਟ ਦੇ ਐਨਾਲਿਸਟ ਆਇਆ ਕਰਦੇ ਸੀਗੇ ਟੀਵੀ ਦੇ ਉੱਤੇ, ਇੱਥੇ ਨੀ ਇੰਡੀਆ ਦੇ ਵਿੱਚ। ਔਰ ਹੁਣ ਕੋਈ ਇੰਨਾ ਕੋਈ ਸਟਰੋਂਗ ਬਹੁਤ ਬੜਾ ਚੈਨਲ ਨਹੀਂ ਹੈ, ਪਰ ਉਸ ਸਮੇਂ ਥੋੜਾ ਵਧੀਆ ਸੀ, ਹੁਣ ਵੀ ਚੱਲਦਾ ਚੈਨਲ, ਚੈਨਲ ਦਾ ਨਾਮ ਹੈ ਸਹਾਰਾ ਸਮੇਂ। ਸਹਾਰਾ ਸਮੇਂ ਦੇ ਉੱਤੇ ਇੱਕ ਐਨਾਲਿਸਟ ਆਇਆ ਕਰਦੇ ਸੀ ਔਰ ਸਿੱਲੀ ਪੁਆਇੰਟ ਪ੍ਰੋਗਰਾਮ ਦਾ ਨਾਮ ਸੀਗਾ। ਸੋ ਜਦੋਂ ਤੱਕ ਉਹ, ਮੈਂ ਵੇਟ ਕਰਦਾ ਰਹਿੰਦਾ ਸੀਗਾ ਕਿ ਉਹ ਸੌਰਵ ਗਾਂਗੁਲੀ ਦੀ ਤਾਰੀਫ ਕਰਨ, ਬਹੁਤ ਸਾਲ ਪੁਰਾਣੀ ਗੱਲ ਦੱਸ ਰਹੇ। ਸੋ ਹਜੇ ਉਹ ਖੇਡਦੇ ਹੁੰਦੇ ਸੀ, ਤਾਂ ਮੈਨੂੰ ਹੁੰਦਾ ਸੀ ਕਿ ਚਾਹੇ ਉਹ IPL ਕੁਛ ਹੈ, ਸੌਰਵ ਗਾਂਗੁਲੀ ਉਹ ਮੇਰੇ ਫੇਵਰੇਟ ਨੇ। ਸੋ ਜਦ ਉਹਨਾਂ ਨੇ ਸੌਰਵ ਗਾਂਗੁਲੀ ਦੀ ਤਾਰੀਫ ਨਹੀਂ ਕਰਨੀ, ਤਾਂ ਮੈਨੂੰ ਉਸ ਦਿਨ ਚੰਗੇ ਨਹੀਂ ਲੱਗਣੇ। ਜਦ ਉਹਨਾਂ ਨੇ ਉਹਨਾਂ ਦੀ ਤਾਰੀਫ ਕਰਨੀ, ਮੈਨੂੰ ਬੜੇ ਵਧੀਆ ਲੱਗਣੀ ਕਿ ਬਸ ਠੀਕ ਹੈ, ਵੈਰੀ ਗੁੱਡ। ਸੋ ਮੈਂ ਖੁਦ ਵੀ ਉਸੇ ਤਰ੍ਹਾਂ ਉਹ ਟਾਈਮ ਤੋਂ ਗੁਜ਼ਰਿਆ। ਐਨੀਵੇਜ਼, ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰੀਏ, ਔਰ ਇੰਡੀਆ ਪਾਕਿਸਤਾਨ ਦੇ ਸਿਲਸਿਲੇ ਚ ਕੁਛ ਨਵੀਆਂ ਚੀਜ਼ਾਂ ਜਿਹੜੀਆਂ ਬਾਹਰ ਆਈਆਂ ਇਹ 2-4 ਦਿਨਾਂ ਦੇ ਵਿੱਚ। ਪਾਕਿਸਤਾਨ ਸਾਈਡ ਤੋਂ ਵੀ 2-3 ਚੀਜ਼ਾਂ ਆਈਆਂ ਨੇ ਬਾਹਰ। ਦੇ ਆਰ ਸੇਇੰਗ ਕਿ S-400 ਜਿਹੜਾ ਇੰਡੀਆ ਦਾ ਕਹਿਣਾ ਹੈ ਕਿ ਇੰਡੀਆ ਦਾ ਜਿਹੜਾ ਮਿਸਾਈਲ ਡਿਫੈਂਸ ਸਿਸਟਮ, ਉਹ ਕਹਿੰਦੇ ਸਾਨੂੰ ਅੰਦਾਜ਼ਾ ਹੋ ਗਿਆ ਅਸੀਂ ਇਹਨੂੰ ਭੇਜ ਸਕਦੇ ਹਾਂ। ਔਰ ਉਹਨਾਂ ਦਾ ਕਹਿਣਾ ਹੈ ਕਿ ਜੇ 2 ਪੁਆਇੰਟ ਉਹਨਾਂ ਦਾ ਇੱਕ ਰੱਖ ਦੇਵਾਂ ਪਹਿਲਾਂ ਕੁਇਕਲੀ ਪਾਕਿਸਤਾਨ ਦੇ, ਔਰ ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਜੇ ਇੰਡੀਆ ਇਹ ਸੋਚਦਾ ਹੈ ਕਿ ਇੰਡੀਆ ਨੇ ਇੱਕ ਡੈਟਰੈਂਟ ਸੈੱਟ ਕਰ ਦਿੱਤਾ ਹੈ ਕਿ ਜੀ ਅਸੀਂ ਹਰ ਵਾਰ ਐਸਕਲੇਟ ਕਰਾਂਗੇ, ਜੇ ਤੁਸੀਂ ਟੈਰਿਸ ਅਟੈਕ ਕਰੋਗੇ, ਤੇ ਅਸੀਂ ਕਦੇ ਤੁਹਾਡੇ ਉੱਥੇ ਕੋਵਿਡ ਆਪਰੇਸ਼ਨ ਕਰ ਦਿੱਤਾ ਸੀ ਉਰੀ ਦੇ ਵਿੱਚ, ਉਰੀ ਦੇ ਅਟੈਕ ਤੋਂ ਬਾਅਦ, ਫਿਰ ਪੁਲਵਾਮਾ ਹਮਲਾ ਹੋਇਆ ਤੇ ਅਸੀਂ ਕਸ਼ਮੀਰ ਚ ਨਹੀਂ ਰਹੇ, ਇੰਡੀਆ ਕਹਿੰਦਾ ਅਸੀਂ ਕਸ਼ਮੀਰ ਨਹੀਂ ਰਹੇ, ਅਸੀਂ ਤੁਹਾਡੇ ਪਾਕਿਸਤਾਨ ਚ ਆ ਗਏ ਬਾਲਾਕੋਟ ਦੇ ਵਿੱਚ, ਤੇ ਉਹ ਤੋਂ ਬਾਅਦ ਹੁਣ ਜਦੋਂ ਹੋਇਆ ਤੇ ਅਸੀਂ ਹੋਰ ਜ਼ਿਆਦਾ ਮਾਮਲਾ ਵਧਾ ਦਿੱਤਾ, ਵੀ ਆਰ ਐਸਕਲੇਟਿੰਗ, ਵੀ ਆਰ ਮੂਵਿੰਗ ਦਾ ਨੀਡਲ। ਬਟ ਪਾਕਿਸਤਾਨ ਸੇਜ਼ ਵਾਟ ਮੂਵਿੰਗ ਦਾ ਨੀਡਲ, ਕੁਛ ਵੀ ਨਹੀਂ ਜੀ, ਇਹ ਤੇ ਐਵੇਂ ਇਹ ਕੀ ਕਰ ਲੈਣਗੇ, ਸਾਡੇ ਕੋਲ ਨਿਊਕਲੀਅਰ ਵੈਪਨ ਹੈ, ਸੋ ਅਸੀਂ S-400 ਵੀ ਭੇਜ ਲੈਣਾ, ਸਾਡੇ ਕੋਲ ਸਭ ਕੁਛ ਹੈ, ਇਹ ਉਧਰੋਂ ਸਾਰਾ ਸਿਲਸਿਲਾ। ਔਰ ਉਹ ਕਹਿੰਦੇ ਜੀ ਅਸੀਂ ਤਾਂ ਰਫਾਇਲ ਕਰਾਤੇ, ਚਾਈਨੀਜ਼ ਸਾਡਾ ਜਹਾਜ਼ ਦੇਖ ਲਓ ਜਾਂ ਕੋਈ ਵੀ ਦੇਖ ਲਓ। ਸੋ ਇਹ ਤੀਸਰਾ ਪੁਆਇੰਟ ਉਹਨਾਂ ਦਾ, ਔਰ ਚੌਥਾ ਪੁਆਇੰਟ ਇਹ ਹੈ ਕਿ ਓਵਰਆਲ ਬੜੀ ਬੁਰੀ ਸ਼ਿਕਸਤ ਹੋਈ ਹੈ ਇੰਡੀਆ ਦੀ, ਔਰ ਸਾਡੀ ਬੜੀ ਸ਼ਾਨਦਾਰ ਜਿੱਤ ਹੋਈ ਹੈ, ਇਹ ਚੌਥਾ ਪੁਆਇੰਟ ਹੈ। ਔਰ ਪੰਜਵਾਂ ਪੁਆਇੰਟ ਇਹ ਵੀ ਹੈ ਕਿ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੈ, ਜੋ ਜੋ ਮਾਮਲਾ ਹੈ ਸਾਰਾ ਇੰਡੀਆ ਦਾ ਹੀ ਹੈ। ਅੱਛਾ, ਇੰਡੀਆ ਸਾਈਡ ਤੇ ਆ ਜਾਈਏ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿੱਥੇ ਚਾਹੀਏ ਜਿਹੜੇ ਮਰਜ਼ੀ ਏਅਰਬੇਸ ਤੇ ਜਾ ਕੇ ਅਟੈਕ ਕੀਤਾ, ਔਰ ਕੱਲੇ ਅਸੀਂ 10 ਮਈ ਨੂੰ ਵੀ ਅਟੈਕ ਕੀਤਾ, ਉਸ ਤੋਂ ਪਹਿਲਾਂ ਵੀ ਅਸੀਂ ਅਟੈਕਸ ਕੀਤੇ ਨੇ, ਔਰ ਜਿੱਦਣ ਸ਼ੁਰੂਆਤ ਵੀ ਕੀਤੀ ਹੈ 7 ਮਈ ਨੂੰ, ਇਹਨਾਂ ਦਾ ਕੋਈ ਡਿਫੈਂਸ ਸਿਸਟਮ ਸਾਨੂੰ ਰੋਕ ਨਹੀਂ ਸਕਿਆ। ਅਸੀਂ ਜੇ 25 ਮਿੰਟ ਚ ਪਲਾਨ ਕੀਤੇ ਸੀ ਕਿ 25 ਮਿੰਟ ਚ 24 ਟਾਰਗੇਟ ਹਿੱਟ ਕਰਨੇ, ਅਸੀਂ 25 ਮਿੰਟ ਚ 24 ਟਾਰਗੇਟ ਆਪਣੇ ਹਿੱਟ ਕਰ ਦਿੱਤੇ, ਔਰ ਬਾਅਦ ਦੇ ਵਿੱਚ ਵੀ ਅਸੀਂ ਨੂਰ ਖਾਂ ਏਅਰਬੇਸ ਤੱਕ ਪਹੁੰਚ ਗਏ। ਔਰ ਉਹ ਕਹਿੰਦੇ ਜੀ ਕਿ ਜੇ ਖਬਰ ਆ ਰਹੀ ਹੈ ਕਿ ਪਾਕਿਸਤਾਨ ਜਿਹੜਾ ਜੀ ਉਹ ਆਪਣੇ ਹੈੱਡਕੁਆਟਰ ਉੱਥੋਂ ਪਿੰਡੀ ਤੋਂ, ਰਾਵਲ ਪਿੰਡੀ ਤੋਂ ਜਾਂ ਕਿਤੇ ਹੋਰ ਮੂਵ ਕਰ ਲੈਣ, ਉਹ ਕਹਿੰਦੇ ਜਿੱਥੇ ਮਰਜ਼ੀ ਲੈ ਜਾਣ, ਸਾਡੇ ਕੋਲ ਜੇ ਅਸੀਂ ਨੂਰ ਖਾਂ ਏਅਰਬੇਸ ਤੱਕ ਪਹੁੰਚ ਸਕਦੇ ਹਾਂ, ਜੇ ਅਸੀਂ ਕਰਾਚੀ, ਇਸਲਾਮਾਬਾਦ, ਰਾਵਲਪਿੰਡੀ ਜੀ ਉੱਥੇ ਤੱਕ ਪਹੁੰਚ ਸਕਦੇ ਹਾਂ, ਲਾਹੌਰ ਤੇ ਹੈ ਹੀ ਨਾਲ, ਤੇ ਜਿੱਥੇ ਮਰਜ਼ੀ ਲੈ ਜਾਣ ਉੱਥੇ ਤੱਕ ਸਾਡੇ ਕੋਲ ਪੂਰਾ ਬ੍ਰਹਮੋਸ ਜਿਹੜਾ ਬ੍ਰਹਮੋਸ ਮਾਰਿਆ ਸੀ ਇਸ ਵਾਰ ਵੀ, ਤੇ ਉਹ ਉੱਥੇ ਤੱਕ ਪਹੁੰਚ ਜਾਏਗਾ, ਸੋ ਸਾਨੂੰ ਕੋਈ ਐਸੀ ਗੱਲ ਨਹੀਂ। ਔਰ ਅਸੀਂ ਮਾਮਲਾ ਹੁਣ ਕੋਈ ਟੈਰਰਿਸਟ ਅਟੈਕ ਹੋਇਆ ਤੇ ਅਸੀਂ ਟੈਰਰਿਸਟ ਅਟੈਕ ਮਤਲਬ ਉਹ ਅਸੀਂ ਸੁਣਨਾ ਹੀ ਨਹੀਂ ਕਿ ਨਾਨ ਸਟੇਟ ਐਕਟਰ ਨੇ ਕਿ ਪਾਕਿਸਤਾਨ ਇਨਵੋਲਵ ਹੈ ਕਿ ਨਹੀਂ ਹੈ, ਸਾਡੇ ਇੱਥੇ ਟੈਰਰਿਸਟ ਅਟੈਕ ਹੋਇਆ ਤੇ ਅਸੀਂ ਚੜਾਈ ਕਰ ਦੇਣੀ। ਔਰ ਓਪਰੇਸ਼ਨ ਸਿੰਧੂਰ ਹਜੇ ਖਤਮ ਨਹੀਂ ਹੋਇਆ, ਇਹ ਸਾਰੇ ਕਹੀ ਜਾ ਰਹੇ ਨੇ, ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਕਹੀ ਜਾ ਰਹੇ ਨੇ ਕਿ ਹਜੇ ਓਪਰੇਸ਼ਨ ਸਿੰਧੂਰ ਜਾ ਰਹੀ। ਹੁਣ ਪਤਾ ਨਹੀਂ ਓਪਰੇਸ਼ਨ ਸਿੰਧੂਰ ਚ ਹੁਣ ਕੀ ਬਚਿਆ, ਵੀ ਡੋਂਟ ਨੋ। ਲੇਕਿਨ ਅੱਜ ਮੈਂ ਘੱਟੋ ਘੱਟ ਇਸ ਗੱਲ ਤੇ ਖੁਸ਼ ਸੀਗਾ ਵੀ ਜਿਹੜੀ ਆਈਪੀਐਲ ਹੈ, ਆਈਪੀਐਲ ਦੀਆਂ ਡੇਟਸ ਆਈਆਂ ਨੇ ਜਿਹਦੇ ਵਿੱਚ ਕਿ ਆਈਪੀਐਲ ਕਿਹੜੀ ਕਿਹੜੀ ਜਗ੍ਹਾ ਤੇ ਹੋਏਗਾ। ਸੋ ਨਿਊ ਚੰਡੀਗੜ੍ਹ, ਮੁੱਲਾਂਪੁਰ ਵਾਲਾ ਸਟੇਡੀਅਮ ਉਹਨਾਂ ਨੂੰ ਨਿਊ ਚੰਡੀਗੜ੍ਹ ਵੀ ਕਹਿਣ ਲੱਗ ਪਏ ਨੇ, ਸੋ ਉੱਥੇ ਕਹਿ ਰਹੇ ਨੇ ਕਿ ਜੀ 2 ਪਲੇਅਫ ਹੋਣਗੇ। ਸੋ ਮੈਂ ਕਿਹਾ ਚਲੋ ਐਟਲੀਸਟ ਘੱਟੋ ਘੱਟ ਅਗਲੇ 10-15 ਦਿਨ ਤੇ ਸ਼ਾਂਤੀ ਰਹੇਗੀ, ਕਿਉਂਕਿ ਜੇ ਇਹਨਾਂ ਨੂੰ ਲੱਗਦਾ ਇੰਡੀਆ ਨੇ ਕੁਛ ਅਜੇ ਜਾਂ ਉਧਰ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਕੁਛ ਹੋਣਾ, ਤਾਂ ਫਿਰ ਮੋਸਟ ਲਾਈਕਲੀ ਇਹਨਾਂ ਨੇ ਉੱਥੇ ਮੁੱਲਾਂਪੁਰ ਤੇ ਨਹੀਂ ਰੱਖਣਾ ਸੀਗਾ, ਕਿਉਂਕਿ ਮੁੱਲਾਂਪੁਰ ਦੇ ਵਿੱਚ ਜਿਹੜਾ ਪਹਿਲਾ ਮੈਚ ਹੈ ਉਹ 29 ਮਈ ਨੂੰ ਆ ਤੇ ਕੁਆਲੀਫਾਇਰ, ਤੇ ਦੂਸਰਾ ਇਹ ਮੀਟਰ 30 ਮਈ ਨੂੰ। ਸੋ ਇਸ ਮਹੀਨੇ ਦੇ ਅੰਤ ਤੱਕ ਤੇ ਕੋਈ ਸਿਲਸਿਲਾ ਨਹੀਂ ਲੱਗ ਰਿਹਾ। ਔਰ ਇੱਕ ਚੰਗੀ ਖਬਰ ਹੋਰ ਇਹ ਵੀ ਹੈ ਕਿ ਦੋਨੋਂ ਜਿਹੜੀਆਂ ਪਾਰਟੀਜ਼ ਨੇ ਇੰਡੀਆ ਐਂਡ ਪਾਕਿਸਤਾਨ ਦੇ ਹੈਵ ਅਗਰੀਡ ਕਿ ਆਪਣੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਨੂੰ 30 ਮਈ ਤੱਕ ਜੋ ਪੀਸ ਟਾਈਮ ਵਾਲੀ ਪੋਜੀਸ਼ਨ ਸੀਗੀ ਉੱਥੇ ਵਾਪਸ ਲੈ ਜਾਣਗੇ। ਸੋ ਇਹ 2 ਖਬਰਾਂ ਚੰਗੀਆਂ ਲੱਗ ਰਹੀਆਂ ਕਿ ਪੀਸ ਟਾਈਮ ਵਾਲੀ ਪੋਜੀਸ਼ਨ ਤੇ ਫੋਰਸਿਸ ਵਾਪਸ ਜਾ ਰਹੀਆਂ ਨੇ। ਔਰ ਜਿਹੜਾ ਕ੍ਰਿਕਟ ਮੈਚ, ਕਿਉਂਕਿ ਇੰਡੀਅਨ ਕ੍ਰਿਕਟ ਬੋਰਡ ਨੇ ਹੁਣ ਰੋਜ਼ ਰੋਜ਼ ਤਾਂ ਚੇਂਜ ਕਰਨਾ, ਅਸੀਂ ਇੰਡੀਅਨ ਗੌਰਮੈਂਟ ਦੀ ਸਲਾਹ ਦੇ ਨਾਲ ਕੀਤਾ ਹੋਣਾ ਕਿ ਹਾਂਜੀ ਸਰ ਦੱਸੋ, ਇਹ ਨਾ ਹੋਵੇ ਕਿ ਅਸੀਂ ਹੁਣ ਡੇਟਸ ਅਨਾਊਂਸ ਕਰੀਏ, ਕਿਉਂਕਿ ਪਹਿਲਾਂ ਆਈਪੀਐਲ ਰੋਕਣਾ ਪਿਆ, ਵਿੱਚ ਬੜੇ ਸਾਰੇ ਵੈਨਿਊ ਚੇਂਜ ਕਰਨੇ ਪਏ, ਲੋਜਿਸਟਿਕਸ ਵਰਕ ਕਰਨਾ ਕੋਈ ਇੰਨਾ ਆਸਾਨ ਕੰਮ ਨਹੀਂ ਹੈ। ਸੋ ਹੁਣ ਜੇ ਉਹਨਾਂ ਨੇ 2 ਰੱਖੇ ਨੇ, ਅਹਿਮਦਾਬਾਦ ਗੁਜਰਾਤ ਦੇ ਵਿੱਚ ਵੀ ਬਾਰਡਰ ਲੱਗਦਾ, ਚਲੋ ਪਰ ਇੰਨਾ ਨਹੀਂ ਹੈ, ਪਰ ਮੁੱਲਾਂਪੁਰ ਤੇ ਬਿਲਕੁਲ ਨਾਲ ਹੈ। ਸੋ ਜੇ ਮੁੱਲਾਂਪੁਰ ਦੇ ਵਿੱਚ 2 ਬੜੇ ਇੰਪੋਰਟੈਂਟ ਮੈਚ ਮਿਲੇ ਨੇ, ਪੰਜਾਬ ਕ੍ਰਿਕਟ ਐਸੋਸੀਏਸ਼ਨ ਕਾਫੀ ਦੇਖ ਰਿਹਾ ਕਿ ਇੰਪੋਰਟੈਂਟ ਮੈਚਿਸ ਮਿਲ ਰਹੇ ਨੇ। ਸੋ ਇਹ ਇਹਨਾਂ ਨੇ ਗਵਰਨਮੈਂਟ ਦੇ ਨਾਲ ਸਲਾਹ ਕਰਕੇ ਹੀ ਰੱਖੇ ਹੋਣੇ ਆ। ਸੋ ਕੁਆਲੀਫਾਇਰ 1 ਜਿਹੜਾ ਹੈ ਮੁੱਲਾਂਪੁਰ ਚ ਹੋਏਗਾ 29 ਮਈ ਨੂੰ, ਇਲੀਮੀਨੇਟਰ ਫਿਰ 30 ਮਈ ਨੂੰ, ਔਰ ਫਿਰ 1 ਜੂਨ ਨੂੰ ਕੁਆਲੀਫਾਈ 2, ਔਰ 3 ਜੂਨ ਨੂੰ ਫਿਰ ਅਹਿਮਦਾਬਾਦ ਦੇ ਵਿੱਚ ਜਿਹੜਾ ਫਾਈਨਲ ਹੈ ਉਹ ਖੇਡਿਆ ਜਾਏਗਾ। 3 ਟੀਮਸ ਆਲਰੇਡੀ ਸਿੰਸ ਗੱਲ ਸਟਾਰਟ ਹੋ ਹੀ ਗਈ ਹੈ ਸਾਡੀ ਵਾਈ ਮੀਡੀਆ ਫੋਰਨ ਪਾਲਿਸੀ ਤੋਂ, ਕਿਉਂਕਿ ਇੱਧਰ ਮੂਵ ਕਰ ਜਾਂਦੇ ਹਾਂ। ਚਲੋ ਜਿਹੜੀ ਆਈਪੀਐਲ ਹੈ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਜੋ ਇਸ ਵੇਲੇ 3 ਟੀਮਸ ਕੁਆਲੀਫਾਈ ਕਰ ਚੁੱਕੀਆਂ ਨੇ, ਜੀਟੀ ਗੁਜਰਾਤ ਟਾਈਟਨਸ ਜਿਹੜੀ ਹੈ 1 ਪੋਜੀਸ਼ਨ ਤੇ ਔਰ ਕੁਆਲੀਫਾਈ ਕਰ ਗਈ ਹੈ। ਆਰਸੀਬੀ ਬੈਂਗਲੁਰੂ ਕਦੇ ਵੀ ਟਰਾਫੀ ਨਹੀਂ ਜਿੱਤੀ, ਗੁਜਰਾਤ ਟਾਈਟਨਸ ਨੇ ਪਹਿਲੀ ਵਾਰੀ ਖੇਲਿਆ ਸੀ ਔਰ ਉਸ ਵੇਲੇ ਟਰਾਫੀ ਜਿੱਤ ਲਈ ਸੀ। ਆਰਸੀਬੀ ਬੈਂਗਲੁਰੂ ਕੋਹਲੀ ਸਾਹਿਬ ਟੈਸਟ ਕ੍ਰਿਕਟ ਤੋਂ ਰਿਟਾਇਰ ਕੀਤੇ ਆ, ਮੇਬੀ ਇਸ ਵਾਰ ਲੱਕੀ ਹੋ ਜਾਣ ਤੇ ਆਰਸੀਬੀ ਟਾਈਟਲ ਜਿੱਤ ਜਾਵੇ। ਪੰਜਾਬ ਨੇ ਵੀ ਕਦੇ ਟਰਾਫੀ ਨਹੀਂ ਜਿੱਤੀ, ਸੋ ਪੰਜਾਬ ਵੀ ਕੁਆਲੀਫਾਈ ਕਰ ਗਿਆ। ਸੋ ਗੁਜਰਾਤ, ਬੈਂਗਲੁਰੂ ਤੇ ਪੰਜਾਬ, ਇਹ 3 ਟੀਮਾਂ ਕੁਆਲੀਫਾਈ ਕਰ ਗਈਆਂ ਨੇ। ਮੁੰਬਈ ਇੰਡੀਅਨਸ ਜਿਹਨੇ ਬੈਕ ਟੂ ਬੈਕ ਇੰਨੇ ਮੈਚਿਸ ਜਿੱਤੇ ਸੀ ਔਰ ਮਜ਼ਾ ਆ ਗਿਆ ਸੀ, ਇੱਕ ਵਾਰ ਮੁੰਬਈ ਇੰਡੀਅਨਸ ਸ਼ੁਰੂ ਚ ਹਾਰ ਰਿਹਾ ਸੀਗਾ, ਲੇਕਿਨ ਉਸ ਤੋਂ ਬਾਅਦ 6 ਮੈਚ ਲਗਾਤਾਰ ਜਿੱਤੇ ਨੇ, 6 ਮੈਚ ਮੁੰਬਈ ਇੰਡੀਅਨਸ ਨੇ ਲਗਾਤਾਰ ਜਿੱਤੇ ਨੇ। ਲੇਕਿਨ ਉਸ ਦੇ ਬਾਵਜੂਦ ਹਜੇ ਮੁੰਬਈ ਦੀ ਟੀਮ ਦੇ ਆਰ ਸਟਿਲ ਫਾਈਟਿੰਗ ਇਟ ਆਊਟ ਮੋਸਟ ਲਾਈਕਲੀ ਵਿਦ ਦਿੱਲੀ। ਇਹਨਾਂ ਦੋਨਾਂ ਦੀ ਹੁਣ ਮੁਕਾਬਲਾ ਰਹਿ ਗਿਆ ਦਿੱਲੀ ਔਰ ਮੁੰਬਈ ਦੇ ਵਿੱਚ, ਅਨਲੈਸ ਇੱਕ ਸਿਰਫ ਸਟੈਟਿਸਟੀਕਲ ਗੱਲ ਬਣਦੀ ਹੈ KKR ਦੀ, ਲੇਕਿਨ ਵੈਰੀ ਵੈਰੀ ਆਊਟਸਾਈਡ ਚਾਂਸ, ਉਹ ਵੀ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਇੱਕ ਮੈਚ ਰਹਿ ਗਿਆ ਉਹਨਾਂ ਕੋਲ ਕੁਝ ਬਹੁਤ ਬੜੇ ਮਾਰਜਿਨ ਦੇ ਨਾਲ, ਉਹ ਆਖਰੀ ਮੈਚ ਜਿਹੜਾ ਹੈਦਰਾਬਾਦ ਨੂੰ ਹਰਾਉਣ, ਬਾਕੀ ਇਸ ਸਾਰੀਆਂ ਟੀਮਾਂ ਮੈਚ ਹਾਰ ਜਾਣ। ਸੋ ਐਸੀ ਕੋਈ ਗੱਲਬਾਤ ਲੱਗਣੀ ਰਿਹਾ। ਐਕਚੁਅਲੀ ਇਹਦੇ ਚ ਇੱਕ ਪੁਆਇੰਟ ਹੋਰ ਵੀ ਮੈਂ ਦੱਸਦਾ ਕਿ ਬੰਬੇ ਦਾ ਮੈਚ ਹੈ ਦਿੱਲੀ ਦੇ ਨਾਲ, ਸੋ ਸਟੈਟਸ ਦੇ ਮੁਤਾਬਿਕ ਵੀ ਨਹੀਂ ਬਣੇਗੀ ਗੱਲ, ਕਿਉਂਕਿ ਬੰਬੇ ਔਰ ਦਿੱਲੀ ਦੇ ਵਿੱਚੋਂ ਇੱਕ ਟੀਮ ਤਾਂ ਜਿੱਤੇਗੀ, ਜਿਹੜੀ ਜਿੱਤੇਗੀ ਉਹਦੇ ਕੋਲ 15 ਪੁਆਇੰਟ ਹੋ ਜਾਣਗੇ, ਜੇ ਦਿੱਲੀ ਵੀ ਜਿੱਤਦੀ ਹੈ ਤਾਂ ਉਹਦੇ ਕੋਲ 15 ਤੇ ਮੁੰਬਈ ਜਿੱਤੀ ਉਹਦੇ ਕੋਲ 14 ਤੋਂ 16 ਹੋ ਜਾਣਗੇ। ਸੋ ਦੈਟ ਕਲੀਅਰਲੀ ਮੀਨਸ, ਹਾਂ ਜੇ ਵਾਸ਼ ਆਊਟ ਹੁੰਦਾ ਹੈ, ਹਾਂ ਤਾਂ ਵੀ ਵਾਸ਼ ਆਊਟ ਹੁੰਦਾ ਹੈ ਤਾਂ ਵੀ ਦੋਨਾਂ ਨੂੰ ਇੱਕ ਇੱਕ ਪੁਆਇੰਟ ਆ, ਫਿਰ ਵੀ ਮੁੰਬਈ ਅੱਗੇ ਚਲੇ ਗਈ। ਯੈਸ, ਐਕਚੁਅਲੀ ਸਟੈਟਿਸਟਿਕਲੀ ਵੀ ਕੋਲਕਾਤਾ ਨਾਈਟ ਰਾਈਡਰਸ ਕੋਲ ਚਾਂਸ ਨਹੀਂ ਹੈ, ਖਤਮ ਹੋ ਗਿਆ ਮਾਮਲਾ ਉਹਨਾਂ ਵਾਸਤੇ। ਲਖਨਊ ਤੋਂ ਬਾਹਰ ਹੀ ਹੈ, ਲਖਨਊ, ਹੈਦਰਾਬਾਦ, ਰਾਜਸਥਾਨ ਤੇ ਚੇਨਈ, ਦੇ ਆਰ ਆਲ ਆਊਟ, ਸੋ ਦੇ ਇਟਸ ਆਲ ਓਵਰ ਫਾਰ ਦੈਮ ਕਰਟਨਸ। ਸੋ ਬੇਸਿਕਲੀ ਟੀਮਾਂ ਰਹਿ ਗਈਆਂ ਸਿਰਫ 5-5 ਟੀਮਾਂ ਬਾਹਰ। ਸੋ ਇਹਦੇ ਵਿੱਚ ਹੁਣ ਦੇਖਦੇ ਹਾਂ ਕੀ ਹੁੰਦਾ, ਇਹ ਤੁਹਾਨੂੰ ਲਗਾਤਾਰ ਅਸੀਂ ਅਪਡੇਟਡ ਰੱਖਾਂਗੇ, ਕੋਸ਼ਿਸ਼ ਕਰਾਂਗੇ ਮੈਚ ਵਗੈਰਾ ਵੀ ਜ਼ਰੂਰ ਤੁਹਾਡੇ ਨਾਲ ਸਾਰਿਆਂ ਅਸੀਂ ਇਕੱਠਿਆਂ ਦੇਖੀਏ। ਸੋ ਬਹੁਤ ਕੁਝ ਅੱਜ ਦੇ ਏਜੰਡਾ ਦੇ ਉੱਤੇ, ਔਰ ਕੋਸ਼ਿਸ਼ ਕਰਾਂਗੇ ਇਹਨਾਂ ਸਾਰੇ ਸਵਾਲਾਂ ਨੂੰ ਐਡਰੈਸ ਕਰਨ ਦੀ, ਔਰ ਜਿਹੜੇ ਸਵਾਲ ਤੁਹਾਡੇ ਵੱਲੋਂ ਹਮੇਸ਼ਾ ਆਉਂਦੇ ਨੇ ਕੀ ਬਣੇਗਾ ਸਰਕਾਰ ਨਵੀਂ ਆਈ ਹੈ, ਕੁਝ ਹਾਲਾਤ ਬਦਲਣਗੇ ਨਹੀਂ ਬਦਲਣਗੇ, ਦੈਟ ਇਜ਼ ਦ ਨੰਬਰ 1 ਕੁਐਸਚਨ ਦੈਟ ਆਈ ਗੈਟ। ਸੈਕਿੰਡ ਇੰਡੀਆ ਪਾਕਿਸਤਾਨ ਦੇ ਵਿੱਚੋਂ ਮੈਂ ਬਹੁਤ ਸਾਰੇ ਐਡੀਟਰਸ ਟੇਕ ਕਰ ਚੁੱਕਾ ਹਾਂ ਚੈਨਲ ਤੇ, ਤੁਸੀਂ ਦੇਖ ਸਕਦੇ ਹੋ ਇੰਡੀਆ ਪਾਕਿਸਤਾਨ ਤੋਂ ਕੌਣ ਜਿੱਤਿਆ ਕੌਣ ਹਾਰਿਆ, ਮੈਂ ਕਹਿੰਦਾ ਦੋਨੋਂ ਹਾਰੇ ਨੇ, ਬਟ ਕੁਝ ਚੀਜ਼ਾਂ ਜੋ ਸਵਾਲ ਉਠਾਏ ਜਾ ਰਹੇ ਨੇ ਕਿ ਰਫਾਇਲ ਗਿਰਿਆ ਕਿ ਨਹੀਂ ਗਿਰਿਆ, ਪਾਕਿਸਤਾਨ ਦੇ ਅੰਦਰ ਤੱਕ ਜਿਹੜੇ ਵਾਰ ਹੋਏ ਨੇ, ਕਿੰਨਾ ਕੁ ਨੁਕਸਾਨ ਹੋਇਆ ਉਧਰਲੇ ਪਾਸੇ, ਜਾਂ ਫਿਰ ਇੰਡੀਆ ਪਾਕਿਸਤਾਨ ਚ ਦੁਬਾਰਾ ਜੰਗ ਹੋਏਗੀ ਨਹੀਂਗੀ, ਇਹ ਸਾਰਾ ਕੁਝ ਤੁਸੀਂ ਐਡੀਟਰ ਸਟੇਜ ਡਿਟੇਲਸ देख सकते हो चैनल वाइज उत्ते कुछ चीजा असि इत्थे भी तुहानू शेयर करदे हां। और आईपीएल की ट्रॉफी कौन जितेगा, तीन मेन क्वेश्चन ने अजकल जो चल रहे ने, बिल्कुल करांगे तो सारी गल। लेकिन इस तो पहला अगे वधीए जी पुरुषोत्तम साहब और बाकी कॉल देर दे होल्ड कर रहे हैं। पुरुषोत्तम साहब बहुत बहुत स्वागत है, वेलकम जी, गो अहेड।
हां जी गुड मॉर्निंग सारे, सत श्री अकाल, यशवी स्पोर्ट्स सर।
गुड मॉर्निंग सर, यशवी स्पोर्ट्स सर।
तुसी अशोक मल्होत्रा की गल कर रहे जी इस समय चैनल ते?
बिल्कुल अशोक मल्होत्रा उन्होंने गल कर रहे जी, तुसी देखते सी हो सिली पॉइंट?
हां जी बिल्कुल देख दो जिहड़ा बंदा जो तुम गल करते सौरभ गांगुली की गल कर रहा थी सानू भी चंगा लगता
सर। मैं कह के तो हटिया ना भी जो सिली पॉइंट करते सारा समय, मतलब इना पॉपुलर नहीं थी, पर तुसी तो खुद नॉलेज बहुत रखते हो हरेक फील्ड की, सियासत की और क्रिकेट की भी, बिल्कुल करते होंगे सिली पॉइंट, बड़ा मजा आता उस वे।
पॉपुलर तो चलो भी चलो सहारा समय की इन्नी दूजी नहीं सी, बट होर चैनल ज्यादा उस वेले दुए सी, बट प्रोग्राम बहुत वधिया सी। जुगवीर जी जिहड़ी ना गल केकेआर तां टेक्निकली टोटली बाहर हो चुका जी, हुण तां सिर्फ बंबई ते दिल्ली चो अगे कौन जांदा बस इन्हां दा हैगा।
बिल्कुल सही है
टोटली। ते बाकी जिहड़ी गल है तुसीं गल करदे सी भई कतर कोल बहुत पैसा, सऊदी अरब कोल बहुत पैसा, इन्हां लोकां नूं बसा सकदे हैना, पर गल तां इह है उन्हां लोकां नूं उन्हां दे घरां चो क्यों बेघर कीता जावे? सब तों पहली गल तां इही है। मतलब कि तुसी अज ओदी खाने की भी गल की ब्रेकफास्ट की भी, उन्होंने खाने मतलब कि जिहड़ी कोई एड बाहरों आ रही ओदे उपर भी पाबंदियां ने। तुसी उन्हां लोकां नूं फड़ो ना जिन्हां दी प्रॉब्लम है, तुसी सारयां नूं बाइकआउट करन ते लगे हुए हो, इह तां एथनिक क्लिनजिंग है जी। हुण उह कहिंदे असीं जी उह ते कब्जा कर लैणा, किन्ने टाइम बाद च कहिंदा इह नहीं दसणा, उह बाकी बाद च दसांगे, कब्जा सारा कर लैणा बस। मैं तो लगता कि उही चल रहा भी इन्हों किधर जिधर भी कितने मौका मिलता उधर खदेड़ दो, मौके सारे मुड़के सारे बंद कर दो, किसी आ नहीं जाना जी। तो बाकी ट्रंप साहब ने तो कहा ही है भाई भाई वो जरा चाहिए हैगी जगह बहुत वधिया हैगी, रिसोर्ट रसूट उत्थे बन गए जी। बाकी जी तुम युद्ध भी गल की ना जगमंदी की, वह तो कही जाते 1971 भी जित लिया,
1971
भी जित लिया। मतलब के तुसी ये देखो भाई, मैं लगता भी वह जो बंगलादेश है पाकिस्तान तो मैं लगता भी थोड़ा हिस्सा वाधी सीगा, 50% का आप ही लेने सीधा ही है ना टोटल पाकिस्तान का, तो गवा के भी कहते 71 बार भी जित ली जी। बाकी कहन की करना जी, बाकी यह भी जी नफरी सी ना बंगलादेश बन तो बाद उन्होंने नफरी अपनी घटाई नहीं, नफरी नू पूरी नू कायम रखण वास्ते तो उन्होंने एक नैरेटिव चाहिए सी कश्मीर का, उन्होंने खड़ा किया हो जुकरी आ रहे है। बाकी जी गल हैगी हूं यह जी सीज फायर हो गई है हूं, वह क्योंकि जी बैकलैश हुई है ना उस तो बाद इन्होंने सारे ने कहा नहीं जी हले तो ऑपरेशन संधूर जारी है, जेडे उन्हां दे सपोर्टर भी सीगे उन्हां ने भी इस चीज ते बैकलैश कीती आ, क्योंकि तुसीं देखो भी विक्रम मिश्री नूं क्यों ट्रोल कीता गया, उन्हां दी बेटी नूं क्यों ट्रोल कीता गया, ईवन कि उन्हां दी बेटी दा जिहड़ा नंबर आ ओह सोशल मीडिया ते पब्लिक कर दिता गया। विक्रम मिश्री ने तां जो गवर्नमेंट ने डिसीजन लिया उन्हां ने उही आके प्रेस दे विच जस्ट इनफॉर्म कर दिता जी, जद भी जी इस तों बाद तां कोई उन्हां दा रोल नहीं सीगा जी। फिर उन्हां नूं क्यों टारगेट किया गया जी, ईवन के जो जयशंकर हैगे ने विदेश मंत्रालय वाले वह भी अपने सैकटरी के नाल जी खड़े हो सके जी, उन्होंने हिम्मत नहीं पई बई कम से कम पई, वह तो जो गवर्नमेंट ने डिसीजन लिया दे जस्ट कन्वे टू द प्रेस
जी जी जी।
तो जी गल्लां हैगियां ना, बाकी जो सीज फायर होया वह तो सब नूं पता ही है जी, ट्रंप चाचा तो रोज कही जाता जी यार मैं कराया, क्योंकि उन्हां दी हुण जिहड़ी निगाह हैगी ओह नोबल पीस प्राइज़ ते है जी, वो कहिंदे मैं कराया मैनू कोई अखे क्रेडिट नहीं दे रहा, यह कहिंदे जी डीजीएमओ की कॉल आई है तो असीं डीजीएमओ की कॉल ते ही सीज फायर कर लिया, पहलां तां तुसीं कहिंदे सी असीं प्रधानमंत्री नाल भी नहीं गल करनी, तो डीजीएमओ की कॉल ते किदां सीज फायर हो गया जी। ਪਹਿਲਾਂ ਤਾਂ ਉਸਨੇ ਵੀ ਇਹੀ ਸਟੈਂਡ ਸੀਗਾ ਨਾ ਕਿ ਅਸੀਂ ਪਾਕਿਸਤਾਨ ਦੇ ਨਾਲ ਕਿਸੇ ਵੀ ਲੈਵਲ ਤੇ ਗੱਲ ਹੀ ਨੀ ਕਰਨੀ
ਜੀ ਜੀ
ਜੀ ਉਸ ਤੋਂ ਬਾਅਦ ਡੀਜੀਐਮਓ ਤੇ ਇੱਕ ਲੈਫਟੀਨੈਂਟ ਜਨਰਲ ਉਧਰ ਮੇਜਰ ਜਨਰਲ ਇੱਧਰ ਸਾਡੇ ਲੈਫਟੀਨੈਂਟ ਜਨਰਲ ਹੈ
ਜੀ ਜੀ
ਤੇ ਇਸ ਲੈਵਲ ਤੇ ਹੀ ਮਤਲਬ ਕਿ ਸੀਜ਼ ਫਾਇਰ ਦਾ ਫੈਸਲਾ ਹੋ ਗਿਆ ਜੀ ਤੇ ਜਾਂ ਫਿਰ ਜਿਹੜਾ ਆਪਰੇਸ਼ਨ ਸੰਧੂਰ ਸ਼ੁਰੂ ਕਰਨ ਦਾ ਫੈਸਲਾ ਵੀ ਇਸੇ ਲੈਵਲ ਤੇ ਹੋਇਆ ਸੀ ਦੈਟ ਵਾਜ਼ ਔਨ ਦਾ ਹਾਈਐਸਟ ਲੈਵਲ ਵਾਈ ਦਿਸ ਇਜ਼ ਪੋਸੀਬਲ ਕਿ ਡੀਜੀਐਮਓ ਤੇ ਜਸਟ ਉਹ ਮਤਲਬ ਕਿ ਆਪਣਾ ਫੈਸਲਾ ਲੈ ਕੇ ਉਹਨਾਂ ਨੇ ਸੀਜ਼ ਫਾਇਰ ਕਰਤਾ ਜੀ
ਮੈਂ ਇਸ ਸਵਾਲ ਦਾ ਜ਼ਰੂਰ ਜਵਾਬ ਦਿੰਦਾ ਬਹੁਤ ਵਧੀਆ ਤੁਹਾਡਾ ਸਵਾਲ ਹੈ ਤੁਸੀਂ ਫੋਨ ਮਿਊਟ ਕਰ ਲਓ ਆਪਣਾ ਤੁਹਾਡੇ ਤੋਂ ਬਾਅਦ ਸੁਲੇਮਾਨ ਸਾਹਿਬ ਹਰਪਾਲ ਜੀ ਬਾਕੀ ਸਾਰੇ ਕਾਲ ਵੀ ਬੁਲਾਉਂਗੇ ਪਰ ਬਹੁਤ ਇੰਪੋਰਟੈਂਟ ਸਵਾਲ ਹੈ ਮੈਂ ਤਾਂ ਸਵਾਲ ਦਾ ਜਵਾਬ ਦੇ ਦਿੰਦਾ ਕਿਉਂਕਿ ਤੁਸੀਂ ਬਹੁਤ ਵਧੀਆ 3-4 ਸਵਾਲ ਪੁੱਛੇ ਨੇ ਸੋ ਜੋ ਅੱਜ ਕੱਲ ਇੱਕ ਦੋ ਦਿਨ ਦੇ ਵਿੱਚ ਜੋ ਚੀਜ਼ਾਂ ਡਿਵੈਲਪਮੈਂਟ ਹੋਈਆਂ ਨੇ ਉਹ ਵੀ ਇਹਦੇ ਵਿੱਚ ਕਵਰ ਹੋ ਜਾਣਗੀਆਂ ਠੀਕ ਹੈ ਜੀ
ਥੈਂਕ ਯੂ
ਬਹੁਤ ਸਾਰੇ ਅਹਿਮ ਸਵਾਲ ਜੋ ਸਾਨੂੰ ਪੁੱਛੇ ਜਾ ਰਹੇ ਨੇ ਅਸੀਂ ਦੋਨੋਂ ਸਾਈਡਸ ਦਾ ਵਰਜ਼ਨ ਕਿ ਜੋ ਇੰਡੀਆ ਕਹਿ ਰਿਹਾ ਔਰ ਜੋ ਪਾਕਿਸਤਾਨ ਕਹਿ ਰਿਹਾ ਪਿਛਲੇ 2-3 ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਸਭ ਤੋਂ ਪਹਿਲਾਂ ਤੇ ਸਾਡੀ ਨਿਗਾਹ ਸੀਗੀ ਵਾਈ ਮੀਡੀਆ ਦੀ ਕਿ ਇੰਡੀਆ ਦੇ ਫੋਰਨ ਸੈਕਟਰੀ ਜਿਹੜੇ ਵਿਕਰਮ ਮਿਸ਼ਰੀ ਨੇ ਉਹ ਜਦੋਂ ਪਾਰਲੀਮੈਂਟ ਦੀ ਜਿਹੜੀ ਕਮੇਟੀ ਹੈ ਉਹਦੇ ਸਾਹਮਣੇ ਜਦੋਂ ਪੇਸ਼ ਹੁੰਦੇ ਨੇ ਇਹ ਬੜਾ ਇੰਪੋਰਟੈਂਟ ਚੀਜ਼ ਹੈਗੀ ਹੈ ਕਿਉਂਕਿ ਜਿਹੜਾ 31 ਮੈਂਬਰ ਦੀ ਪਾਰਲੀਮੈਂਟਰੀ ਪੈਨਲ ਸੀਗਾ ਔਰ ਇਨ ਕੈਮਰਾ ਸੈਸ਼ਨ ਸੀਗਾ ਸੋ ਇਹਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਲੀਡਰਸ ਨੇ ਇਕੱਲੀ ਰੂਲਿੰਗ ਪਾਰਟੀ ਦੇ ਮੈਂਬਰ ਹੈ ਨਹੀਂ ਸੋ ਇਸ ਕਾਰਨ ਮੇਰਾ ਕਾਫੀ ਇੰਟਰਸਟ ਸੀ ਵਾਈ ਮੀਡੀਆ ਵੱਲੋਂ ਕਿ ਸਾਰੀ ਜਾਣਕਾਰੀ ਅਸੀਂ ਸੁਣੀਏ ਕਿ ਹੁਣ ਸਵਾਲਾਂ ਦੇ ਕੀ ਜਵਾਬ ਆਉਂਦੇ ਨੇ ਸਭ ਤੋਂ ਪਹਿਲਾਂ ਤੇ ਮੀਡੀਏਸ਼ਨ ਦੇ ਉੱਤੇ ਬੜਾ ਸਾਰੇ ਸਵਾਲ ਸੀਗੇ ਕਿ ਮੀਡੀਏਸ਼ਨ ਜਿਹੜੀ ਆ ਅਮਰੀਕਾ ਦਾ ਇਹਦੇ ਵਿੱਚ ਕੀ ਰੋਲ ਰਿਹਾ ਹੈਗਾ ਇੰਡੀਆ ਦਾ ਪਾਕਿਸਤਾਨ ਦਾ ਕਿਸ ਤਰ੍ਹਾਂ ਇਹ ਸਾਰੀ ਮੀਡੀਏਸ਼ਨ ਹੋਈ ਸੀਜ਼ ਫਾਇਰ ਜਿਹੜੀ ਆ ਉਹ ਕਿੱਦਾਂ ਹੋਈ ਹੈ ਸੋ ਇਹਦੇ ਵਿੱਚ ਵਿਕਰਮ ਮਿਸ਼ਰੀ ਹੋਣਾ ਨੇ ਜਿਹੜੇ ਫੋਰਨ ਸੈਕਟਰੀ ਨੇ ਉਹਨਾਂ ਨੇ 31 ਮੈਂਬਰ ਦੀ ਜਿਹੜੀ ਪਾਰਲੀਮੈਂਟਰੀ ਪੈਨਲ ਆ ਉਹਨਾਂ ਦੇ ਸਾਹਮਣੇ ਪੇਸ਼ ਹੁੰਦੇ ਆ ਇੰਡੀਅਨ ਪਾਰਲੀਮੈਂਟ ਚ ਕਿਹਾ ਕਿ ਅਮਰੀਕਾ ਦਾ ਕੋਈ ਵੀ ਰੋਲ ਇਹਦੇ ਵਿੱਚ ਨਹੀਂ ਹੈ ਔਰ ਅਸੀਂ ਦੱਸ ਦਈਏ ਕਿ ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਹਿਬ ਵੀ ਅਮਰੀਕਾ ਦਾ ਧੰਨਵਾਦ ਕਰ ਰਹੇ ਨੇ ਅਮਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਵੀ ਕ੍ਰੈਡਿਟ ਲੈ ਰਹੇ ਨੇ ਔਰ ਇੱਕ ਵਾਰ ਨਹੀਂ ਕਈ ਵਾਰੀ ਉਹਨਾਂ ਨੇ ਕ੍ਰੈਡਿਟ ਲਿਆ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਰੋਲ ਸੀਗਾ ਇਹ ਜਿਹੜੀ ਸੀਜ਼ ਫਾਇਰ ਕਰਾਉਣ ਦੇ ਵਿੱਚ ਇਹਦੇ ਵਿੱਚ ਵਿਕਰਮ ਮਿਸ਼ਰੀ ਉਹਨਾਂ ਨੂੰ ਜਦੋਂ ਸਵਾਲ ਹੋਰ ਪੁੱਛੇ ਗਏ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਸਾਡੀ ਰੁਟੀਨ ਦੇ ਵਿੱਚ ਅਮਰੀਕਾ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਕਈ ਮੁੱਦਿਆਂ ਦੇ ਉੱਤੇ ਹੁੰਦੀ ਹੈਗੀ ਹੈ ਲੇਕਿਨ ਇਹ ਜਿਹੜੀ ਸੀਜ਼ ਫਾਇਰ ਕਰਵਾਉਣ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈ ਮੀਡੀਏਸ਼ਨ ਕਰਵਾਉਣ ਦੇ ਸੀਜ਼ ਫਾਇਰ ਤਾਂ ਛੱਡੋ ਉਹਨਾਂ ਨੇ ਮੀਡੀਏਸ਼ਨ ਤੋਂ ਹੀ ਕਹਿਤਾ ਕਿ ਕੋਈ ਰੋਲ ਨਹੀਂ ਹੈ ਫਿਰ ਇਹ ਸਵਾਲ ਪੁੱਛਿਆ ਗਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਫਿਰ ਜਦੋਂ ਡੋਨਲਡ ਟਰੰਪ ਸਾਹਿਬ ਨੇ ਕ੍ਰੈਡਿਟ ਲਿਆ ਫਿਰ ਤੁਸੀਂ ਕਿੱਦਾਂ ਕਾਊਂਟਰ ਕੀਤਾ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇ ਦਿੱਤਾ ਹੁਣ ਆਪਣੇ ਸੋਸ਼ਲ ਮੀਡੀਆ ਤੇ ਉਹ ਕੀ ਬਿਆਨ ਦਿੰਦੇ ਨੇ ਉਹਦੇ ਬਾਰੇ ਅਸੀਂ ਕੁਛ ਨਹੀਂ ਕਰ ਸਕਦੇ ਲੇਕਿਨ ਅਸੀਂ ਕਲੀਅਰਲੀ ਆਪਣੀ ਸਟੇਟਮੈਂਟ ਚ ਬਾਰ ਬਾਰ ਕਹਿ ਰਹੇ ਹਾਂ ਕਿ ਅਮਰੀਕਾ ਦਾ ਮੀਡੀਏਸ਼ਨ ਦੇ ਵਿੱਚ ਕੋਈ ਵੀ ਰੋਲ ਜਿਹੜਾ ਉਹ ਨਹੀਂ ਹੈ ਅੱਛਾ ਇੱਕ ਚੀਜ਼ ਇਹ ਉਹ ਮੀਡੀਏਸ਼ਨ ਦੇ ਉੱਤੇ ਦੂਸਰਾ ਇਹ ਸਵਾਲ ਪੁੱਛੇ ਗਏ ਕਿ ਜਿਹੜਾ ਪਾਕਿਸਤਾਨ ਵੱਲੋਂ ਕੋਈ ਨਿਊਕਲੀਅਰ ਵੈਪਨ ਦੀ ਕੋਈ ਧਮਕੀ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਨਹੀਂ ਪਾਕਿਸਤਾਨ ਵੱਲੋਂ ਕੋਈ ਐਸੀ ਨਿਊਕਲੀਅਰ ਵੈਪਨ ਇਸਤੇਮਾਲ ਕਰਨ ਦੀ ਕੋਈ ਗੱਲ ਨਹੀਂ ਸੀਗੀ ਕਿਉਂਕਿ ਇਹ ਵੀ ਹੋ ਰਿਹਾ ਸੀਗਾ ਕਿ ਕਿਆ ਪਾਕਿਸਤਾਨ ਨੇ ਨਿਊਕਲੀਅਰ ਵੈਪਨ ਇਸਤੇਮਾਲ ਕਰਨ ਦੀ ਗੱਲ ਕਰ ਦਿੱਤੀ ਸੀ ਤਾਂ ਇਹ ਸੀਜ਼ ਫਾਇਰ ਹੋਈ ਹੈ ਜਾਂ ਅਮਰੀਕਾ ਨੂੰ ਕਿਤੇ ਪਹੁੰਚ ਗਈ ਸੀ ਗੱਲ ਸੋ ਇੰਡੀਆ ਨੇ ਕਿਹਾ ਕਿ ਸਾਨੂੰ ਕੋਈ ਦੇਰ ਵਾਜ਼ ਨੋ ਨਿਊਕਲੀਅਰ ਸਿਗਨਲਿੰਗ ਇਨਵੋਲਵ ਫਰੋਮ ਦਾ ਅਦਰ ਸਾਈਡ ਉਹਨਾਂ ਨੇ ਪਾਕਿਸਤਾਨ ਦਾ ਨਾਮ ਤਾਂ ਨਹੀਂ ਲਿਖੀ ਤਾਂ ਮਤਲਬ ਸਿੱਧਾ ਉਹਨਾਂ ਦਾ ਬਿਆਨ ਤੁਹਾਨੂੰ ਮੈਂ ਕੋਟ ਕਰ ਰਿਹਾ ਉਹਨਾਂ ਨੇ ਕਿਹਾ ਨੋ ਨਿਊਕਲੀਅਰ ਸਿਗਨਲਿੰਗ ਫਰੋਮ ਦਾ ਅਦਰ ਸਾਈਡ ਇਹ ਉਹਨਾਂ ਦਾ ਬਿਆਨ ਸੀਗਾ ਹਾਲਾਂਕਿ ਅਸੀਂ ਜਾਣਦੇ ਹੈਗੇ ਕਿ ਚਰਚਾ ਚੱਲ ਰਹੀ ਸੀਗੀ ਕਿ ਜੀ ਇਹ ਪੂਰੀ ਜੰਗ ਹੋਏਗੀ ਅੱਛਾ ਫਿਰ ਇੱਕ ਇੰਪੋਰਟੈਂਟ ਪੁਆਇੰਟ ਜਿਹੜਾ ਸੀਗਾ ਕਿ ਜੀ ਉਧਰਲੇ ਜਿਹੜੇ ਏਅਰ ਬੇਸਿਸ ਕਿੰਨਾ ਨੁਕਸਾਨ ਹੋ ਗਿਆ ਜੀ ਬਹੁਤ ਜਿੱਥੇ ਚਾਹਿਆ ਜਿਹੜਾ ਜਿਹੜਾ ਏਅਰਬੇਸ ਅਸੀਂ ਚਾਹਿਆ ਜਿੱਥੇ ਅਸੀਂ ਕੋਈ ਐਸਾ ਛੱਡਿਆ ਨਹੀਂ ਏਅਰਬੇਸ ਚਾਹੇ ਉਹ ਸੈਂਸਿਟਿਵ ਸੀਗਾ ਨਹੀਂ ਸੈਂਸਿਟਿਵ ਸੀਗਾ ਅਸੀਂ ਉੱਥੇ ਆਪਣੀ ਮਰਜ਼ੀ ਮੁਤਾਬਿਕ ਸਾਰਾ ਸਾਡੀ ਕੈਪੇਬਿਲਟੀ ਜੋ ਅਸੀਂ ਦਿਖਾ ਚੁੱਕੇ ਹਾਂ ਪੂਰੀ ਸਾਨੂੰ ਕੈਪੇਬਿਲਟੀ ਸੀਗੀ ਅਸੀਂ ਟਾਰਗੇਟ ਕਰ ਲਿਆ ਅੱਛਾ ਫਿਰ ਇੱਕ ਸਵਾਲ ਹੋਰ ਹੈ ਉਹਨੂੰ ਕਿਹਾ ਜੀ ਉੱਥੇ ਤੇ ਸਵਾਲ ਖੜਾ ਹੋ ਰਿਹਾ ਕਿ ਜੀ ਫਾਈਟਰ ਜੈਟ ਜਿਹੜੇ ਨੇ ਉਹ ਗਿਰਾ ਦਿੱਤੇ ਗਏ ਨੇ ਇੰਡੀਆ ਦੇ ਰਫੇਲ ਜਹਾਜ਼ ਉਹ ਦੱਸੋ ਪਾਕਿਸਤਾਨ ਦੀ ਏਅਰਫੋਰਸ ਵੱਲੋਂ ਕਿਹਾ ਇੰਡੀਆ ਦੇ ਇੰਡੀਅਨ ਏਅਰਫੋਰਸ ਦੇ ਰਫੇਲ ਗਿਰਾਏ ਕਿ ਨਹੀਂ ਗਿਰਾਏ ਉਹ ਵੀ ਦੱਸੋ ਉਹਨਾਂ ਨੇ ਕਿਹਾ ਜੀ ਨਹੀਂ ਉਹ ਇਹਦੇ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਜੀ ਨੈਸ਼ਨਲ ਸਿਕਿਉਰਿਟੀ ਦੇ ਕੰਸਰਨਸ ਨੇ ਜਿਹਦੇ ਕਾਰਨ ਤੇ ਉਹਨਾਂ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ ਮੈਂ ਇੱਥੇ ਵੀ ਜ਼ਿਕਰ ਕਰਦਾ ਵੀ ਇਹ ਸਵਾਲ ਜਿਹੜਾ ਉਹ ਪਹਿਲਾਂ ਵੀ ਪੁੱਛਿਆ ਗਿਆ ਇੰਡੀਆ ਦੀ ਜਿਹੜੀ ਏਅਰਫੋਰਸ ਔਰ ਆਰਮੀ ਦੇ ਜਿਹੜੇ ਅਧਿਕਾਰੀ ਸੀਗੇ ਜਿਹੜੀਆਂ ਉਹ ਪ੍ਰੈਸ ਕਾਨਫਰੰਸ ਕਰਦੇ ਸੀ ਉੱਥੇ ਵੀ ਉਹਨਾਂ ਨੇ ਕਿਹਾ ਕਿ ਪਾਇਲਟ ਸਾਰੇ ਸੇਫ ਨੇ ਪਰ ਇਹ ਕਲੀਅਰਲੀ ਉਹਨਾਂ ਨਹੀਂ ਕਿਹਾ ਕਿ ਕੋਈ ਜਵਾਬ ਹੈ ਅੱਛਾ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਮੇਜਰ ਡਿਵੈਲਪਮੈਂਟ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਇੰਡੀਆ ਕਹਿ ਰਿਹਾ ਕਿ ਜੀ ਅਮੰਗ ਅਦਰ ਥਿੰਗਸ ਪਾਕਿਸਤਾਨ ਨੇ ਜਿਹੜਾ ਹੈਗਾ ਜੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਹੈ ਉਹਨੂੰ ਵੀ ਪਾਕਿਸਤਾਨ ਨੇ ਟਾਰਗੇਟ ਕੀਤਾ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਕਿਸਤਾਨ ਨੇ ਟਾਰਗੇਟ ਜੋ ਵੀ ਕੀਤਾ ਜਿਹੜੀ ਵੀ ਇੱਥੇ ਸਾਨੂੰ ਮਿਸਾਈਲ ਮਾਰਨ ਦੀ ਕੋਸ਼ਿਸ਼ ਕੀਤੀ ਉਹ ਇੰਡੀਆ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਗੋਲਡਨ ਟੈਂਪਲ ਦੇ ਵਿੱਚ ਜਾ ਕੇ ਸਾਰਾ ਆਪਣਾ ਜਿਹੜਾ ਡਿਫੈਂਸ ਸਿਸਟਮ ਉਹ ਡਿਪਲੋਏ ਕਰ ਦਿੱਤਾ। ਔਰ ਇੰਡੀਆ ਦਾ ਕਹਿਣਾ ਹੈ ਕਿ ਜਿਹੜਾ ਉਹਨਾਂ ਨੇ ਡਿਫੈਂਸ ਸਿਸਟਮ ਡਿਪਲੋਏ ਕੀਤਾ ਸੀ ਉਹ ਫਿਰ ਜਿਹੜੇ ਗੋਲਡਨ ਟੈਂਪਲ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਦੇ ਵਰ ਵੈਰੀ ਕੋਪਰੇਟਿਵ ਕਿ ਉਹਨਾਂ ਨੇ ਕਿਹਾ ਕਿ ਜੀ ਖਤਰਾ ਹੈ ਔਰ ਹੋਰ ਵੀ ਜਿਹੜੀਆਂ ਧਾਰਮਿਕ ਸਥਾਨਾਂ ਨੇ ਕਿਉਂਕਿ ਮਿਲਟਰੀ ਜਿਹੜੀਆਂ ਇੰਸਟਾਲੇਸ਼ਨ ਨੇ ਮਿਲਟਰੀ ਲੋਕੇਸ਼ਨ ਨੇ ਏਅਰਫੋਰਸ ਬੇਸ ਆ ਇੰਡੀਆ ਦੇ ਚਾਹੇ ਉਹ ਆਦਮਪੁਰਾ ਕਿਤੇ ਵੀ ਹੈ ਉਹਦੇ ਉੱਤੇ ਤਾਂ ਟਾਰਗੇਟ ਹੋਣਾ ਹੀ ਹੋਣਾ ਹੈ। ਸਿਵਿਲੀਅਨ ਇਲਾਕਿਆਂ ਦੇ ਉੱਤੇ ਵੀ ਟਾਰਗੇਟਸ ਹੋ ਰਹੇ ਨੇ ਔਰ ਨਾਲ ਦੀ ਨਾਲ ਧਾਰਮਿਕ ਸਥਾਨਾਂ ਤੇ ਵੀ ਇਹ ਗਲਤ ਫਹਿਮੀ ਫੈਲਾਉਣ ਵਾਸਤੇ ਪਾਕਿਸਤਾਨ ਟਾਰਗੇਟ ਕਰ ਸਕਦਾ। ਸੋ ਮੈਂ ਕਿਹਾ ਕਿ ਪਾਕਿਸਤਾਨ ਨੇ ਗੋਲਡਨ ਟੈਂਪਲ ਦੇ ਉੱਤੇ ਟਾਰਗੇਟ ਜ਼ਰੂਰ ਕੀਤਾ ਲੇਕਿਨ ਇੰਡੀਆ ਨੇ ਪਹਿਲਾਂ ਤੋਂ ਹੀ ਇੰਤਜ਼ਾਮ ਕਰ ਰੱਖਿਆ ਸੀਗਾ, ਗੋਲਡਨ ਟੈਂਪਲ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਪਹਿਲੀ ਵਾਰੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਦੇ ਵੀ ਗੋਲਡਨ ਟੈਂਪਲ ਦੀਆਂ ਲਾਈਟਸ ਬੰਦ ਨਹੀਂ ਹੋਈਆਂ। ਉਹ ਮੰਨ ਗਏ ਕਿ ਠੀਕ ਹੈ ਜੀ ਅਸੀਂ ਲਾਈਟਸ ਬੰਦ ਕਰ ਦਿੰਦੇ ਹਾਂ ਤਾਂ ਕਿ ਉਹ ਕਹਿੰਦੇ ਵੀ ਜਿਹੜੀ ਪਾਕਿਸਤਾਨ ਦੀ ਏਅਰਫੋਰਸ ਆ ਉਹਨੂੰ ਫਿਰ ਨਜ਼ਰ ਨਹੀਂ ਸੀ ਆ ਰਿਹਾ ਪ੍ਰੋਪਰਲੀ ਔਰ ਉਧਰੋਂ ਜਿਹੜਾ ਮਿਜ਼ਾਈਲ ਆ ਰਿਹਾ ਸੀ ਇਹਨਾਂ ਨੂੰ ਕਲੀਅਰਲੀ ਫਿਰ ਉਹ ਕਹਿੰਦੇ ਸੀ ਨਜ਼ਰ ਆ ਰਿਹਾ। ਤੇ ਇਸ ਕਾਰਨ ਲਾਈਟਸ ਵੀ ਬੰਦ ਕਰਾਈਆਂ ਔਰ ਉੱਥੇ ਜਿਹੜੀਆਂ ਡਿਫੈਂਸ ਸਿਸਟਮ ਜਿਹੜਾ ਉਹ ਵੀ ਅੰਦਰ ਜਾ ਕੇ ਗੋਲਡਨ ਟੈਂਪਲ ਦੇ ਅੰਦਰ ਜਾ ਕੇ ਡਿਪਲੋਏ ਕੀਤਾ ਗਿਆ। ਇਹਦੇ ਵਿੱਚ ਹੈੱਡ ਗ੍ਰੰਥੀ ਔਰ ਹੋਰ ਕਈ ਜਿਹੜੇ ਉੱਥੇ ਅਧਿਕਾਰੀ ਸੀਗੇ ਉਹਨਾਂ ਦਾ ਸਹਿਯੋਗ ਲਿਆ ਗਿਆ। ਉਹ ਕਹਿੰਦੇ ਉਹਨਾਂ ਨੇ ਬੜਾ ਵਧੀਆ ਸਾਡੇ ਨਾਲ ਇੰਡੀਅਨ ਮਿਲਟਰੀ ਦੇ ਨਾਲ ਸਹਿਯੋਗ ਕੀਤਾ ਜਿਹਦੇ ਕਾਰਨ ਕਿ ਫਿਰ ਅਸੀਂ ਇਹ ਸਾਰਾ ਕੁਝ ਜਿਹੜਾ ਬਚਾਅ ਕਰ ਲਿਆ। ਅਦਰਵਾਈਜ਼ ਉਹਨਾਂ ਦਾ ਕਹਿਣਾ ਹੈ ਕਿ ਬੜਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਜਿਹੜਾ ਪਾਕਿਸਤਾਨ ਦਾ ਫੋਰਨ ਆਫਿਸ ਹੈ ਉਹਨਾਂ ਨੇ ਇਹਨੂੰ ਡਿਨਾਈ ਕੀਤਾ। ਪਾਕਿਸਤਾਨ ਦੇ ਫੋਰਨ ਆਫਿਸ ਨੇ ਡਿਨਾਈ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਨਹੀਂ ਇਹ ਅਸੀਂ ਨਹੀਂ ਕਰ ਸਕਦੇ ਇੱਦਾਂ ਕਦੇ ਵੀ। ਸਾਡੇ ਲਈ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਉਹ ਬਹੁਤ ਹੀ ਜ਼ਿਆਦਾ ਰਿਸਪੈਕਟੇਬਲ ਨੇ। ਸੋ ਇਹ ਕਹਿੰਦੇ ਪਾਕਿਸਤਾਨ ਨੇ ਇਹਨੂੰ ਸਾਰੀਆਂ ਜਿਹੜੀਆਂ ਰਿਪੋਰਟਸ ਇੰਡੀਆ ਵੱਲੋਂ ਆ ਰਹੀਆਂ ਨੇ ਉਹਨਾਂ ਨੇ ਇਹਨੂੰ ਸਭ ਨੂੰ ਡਿਨਾਈ ਕੀਤਾ। ਫਿਰ ਉਹਨਾਂ ਨੇ ਇਹ ਵੀ ਕਿਹਾ ਪਾਕਿਸਤਾਨ ਨੇ ਵੀ ਇਹ ਜਿਹੜਾ ਨਿਊਕਲੀਅਰ ਬਲੈਕਮੇਲ ਦੀ ਐਲੀਗੇਸ਼ਨ ਲਗਾਈਆਂ ਜਾ ਰਹੀਆਂ ਲਗਾਤਾਰ ਕਿ ਵੀ ਪਾਕਿਸਤਾਨ ਨਿਊਕਲੀਅਰ ਬਲੈਕਮੇਲ ਕਰ ਰਿਹਾ ਸੀ ਉਹ ਵੀ ਸਾਰਾ ਕੁਝ ਗਲਤ ਹੈ। ਅੱਛਾ ਫਿਰ ਇਸ ਤੋਂ ਬਾਅਦ ਇਹ ਵੀ ਦੱਸ ਦਈਏ ਕਿ ਫਿਰ ਇਹ ਸਵਾਲ ਇੰਡੀਅਨ ਮੀਡੀਆ ਚ ਉਠਾਇਆ ਗਿਆ ਕਿ ਆਖਿਰਕਾਰ ਜਿਹੜਾ ਪੁੰਛ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਚ ਅਟੈਕ ਹੋਇਆ ਉੱਥੇ ਸ਼ਹੀਦ ਹੋਏ ਨੇ ਜਿਹੜੇ ਉੱਥੇ ਦੇ ਗ੍ਰੰਥੀ ਨੇ ਉਹ ਵੀ ਸ਼ਹੀਦ ਹੋਏ ਨੇ, ਹੋਰ ਲੋਕ ਹੋਰ ਸਿੱਖ ਉੱਥੇ ਸ਼ਹੀਦ ਹੋਏ ਨੇ, ਸਿਰਫ ਪੁੰਛ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਬਾਰੇ ਹਜੇ ਕੋਈ ਪਾਕਿਸਤਾਨ ਨੇ ਬਿਆਨ ਨਹੀਂ ਦਿੱਤਾ। ਤੇ ਅਸੀਂ ਦੱਸ ਦਈਏ ਕਿ ਜਿਹੜੀਆਂ ਵੀ ਇੰਡੀਆ ਦੇ ਵਿੱਚ ਕੈਜੁਅਲਟੀਜ਼ ਹੋਈਆਂ ਉਹ ਜਿਹੜੀ ਸ਼ੈਲਿੰਗ ਫਾਇਰਿੰਗ ਹੋਈ ਹੈ ਬਾਰਡਰ ਦੇ ਉੱਤੇ, ਉੱਥੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜਿਹੜੀ ਫਾਇਰਿੰਗ ਹੋਈ ਹੈ ਉਹਦੇ ਨਾਲ ਜ਼ਰੂਰ ਹੋਈਆਂ, ਪਰ ਇੰਡੀਆ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਜਿਹੜੇ ਕੋਈ ਵੀ ਡਰੋਨ ਜਾਂ ਮਿਸਾਈਲ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਜਿਹੜਾ ਪਾਕਿਸਤਾਨ ਦਾ ਉਹ ਜੰਮੂ ਕਸ਼ਮੀਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਕਾਮਯਾਬ ਨਹੀਂ ਹੋਣ ਦਿੱਤਾ ਗਿਆ, ਉਹ ਸਾਰਾ ਹੀ ਉੱਥੇ ਵਿਫਲ ਕਰ ਦਿੱਤਾ ਗਿਆ। ਇੰਡੀਆ ਜਿੱਥੇ S-400 ਦਾ ਨਾਮ ਕਾਫੀ ਘੱਟ ਲੈ ਰਿਹਾ, ਇੰਡੀਆ ਜ਼ਿਆਦਾਤਰ ਆਪਣੇ ਜਿਹੜੇ ਇੰਡੀਜੀਨਸ ਵਾਂ ਦਾ ਡਿਫੈਂਸ ਸਿਸਟਮ ਨੇ, ਆਕਾਸ਼ ਨੇ, ਹੋਰ ਬਹੁਤ ਕੁਛ ਹੈ, ਉਹਦਾ ਨਾਮ ਇੰਡੀਆ ਕਾਫੀ ਲੈ ਰਿਹਾ। ਸਵਾਲ ਇਹ ਵੀ ਪੁੱਛੇ ਜਾ ਰਹੇ ਸੀਗੇ ਮੀਡੀਆ ਵੱਲੋਂ ਕਿ ਜੇ ਇੰਡੀਆ ਹੁਣ ਆਪਣੇ ਇੰਡੀਜੀਨਸ ਡਿਫੈਂਸ ਸਿਸਟਮ ਦਾ ਇੰਨਾ ਨਾਮ ਲੈ ਰਿਹਾ, S-400 ਜਿਹੜਾ ਰਸ਼ੀਅਨ ਟੈਕਨੋਲੋਜੀ ਹੈ ਉਹਦਾ ਨਾਮ ਕਾਫੀ ਘੱਟ ਲੈ ਰਿਹਾ, ਤੇ ਫਿਰ ਇੰਡੀਅਨ ਮੀਡੀਆ ਚ ਇਹ ਵੀ ਪੁੱਛਿਆ ਗਿਆ ਫਿਰ ਇਹ ਵੀ ਦੱਸੋ ਫਿਰ ਕਿੰਨੇ ਕੁ ਪਰਸੈਂਟੇਜ ਆਪਣੇ ਅੰਦਰੋਂ ਹੀ ਅਸੀਂ ਜਿਹੜਾ ਇੰਡੀਜੀਨਸ ਸਿਸਟਮ ਹੈ ਫਿਰ ਜੇ ਇੰਡੀਆ ਉਹਦਾ ਨਾਮ ਲੈ ਰਿਹਾ। ਤੇ ਪੱਤਰਕਾਰਾਂ ਨੇ ਪੁੱਛਿਆ ਫਿਰ ਕਿੰਨੇ ਕੁ ਪਰਸੈਂਟ ਜਿਹੜੇ ਆ ਉਹ ਉਹਨਾਂ ਨੇ ਰੋਕਿਆ ਇਹ ਦੱਸੋ ਫਿਰ। ਉਹ ਫਿਰ ਉਹਨੇ ਕਿਹਾ ਵੀ ਘੱਟੋ ਘੱਟ 60% ਜਿਹੜੇ ਪਾਕਿਸਤਾਨ ਨੇ ਟਾਰਗੇਟ ਕੀਤੇ ਸੀਗੇ ਪੰਜਾਬ ਔਰ ਜੰਮੂ ਕਸ਼ਮੀਰ ਦੇ, 60% ਦੇ ਆਸ ਪਾਸ ਇੰਡੀਆ ਨੇ ਇੰਡੀਜੀਨਸ ਜਿਹੜਾ ਡਿਫੈਂਸ ਸਿਸਟਮ ਉਹਦੇ ਜ਼ਰੀਏ ਰੋਕਿਆ, ਇਹ ਇੰਡੀਆ ਵੱਲੋਂ ਦਾਵਾ ਹੈ, ਔਰ 40% ਜਿਹੜਾ ਹੈ ਉਹ ਕਿਤੇ ਹੋਰ ਆ। ਪਰ ਉਹ S-400 ਦਾ ਨਾਮ ਕਿਉਂ ਘੱਟ ਲੈ ਰਹੇ ਨੇ, ਹਾਲਾਂਕਿ S-400 ਨੂੰ ਕਾਫੀ ਕ੍ਰੈਡਿਟ ਜਾ ਰਿਹਾ, ਇੰਟਰਨੈਸ਼ਨਲ ਮੀਡੀਆ ਵੀ S-400 ਦੀ ਔਰ ਇੰਡੀਆ ਦੇ ਜਿਹੜੇ ਇੰਡੀਜੀਨਸ ਜਿਹੜੇ ਇੰਡੀਆ ਨੇ ਖੁਦ ਬਣਾਏ ਡਿਫੈਂਸ ਸਿਸਟਮ ਉਹਦੀ ਵੀ ਗੱਲ ਕਰ ਰਿਹਾ, ਪਰ S-400 ਜਿਹੜਾ ਰਸ਼ੀਆ ਦਾ ਭੇਜਿਆ ਹੋਇਆ ਡਿਫੈਂਸ ਸਿਸਟਮ ਹੈ ਉਹਦੀ ਤਾਰੀਫ ਜਿਹੜੀ ਆ ਉਹ ਕਾਫੀ ਜ਼ਿਆਦਾ ਹੋ ਰਹੀ ਹੈ ਜੀ। ਇਹ ਸਾਰੀ ਰਿਪੋਰਟ ਹੈ
ਜੁਦਵੀਰ ਜੀ, ਇਹਦੇ ਵਿੱਚ ਜਿੱਦਾਂ ਨਾ ਮੈਂ ਤਾਂ ਕਹਿੰਦਾ ਵੀ ਜਿਹੜੇ ਸਾਡੇ ਜਿਹੜੇ ਵੀ ਸਿਸਟਮ ਸੀਗਾ ਸਾਰੇ ਨੇ ਬਹੁਤ ਵਧੀਆ ਕੰਮ ਕੀਤਾ, ਬਾਕੀ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਡਿਟੇਲ ਆ ਉਹ ਸ਼ੇਅਰ ਕਰਨੀ ਨਹੀਂ ਚਾਹੀਦੀ ਜ਼ਿਆਦਾ ਜੀ, ਮੈਂ ਤਾਂ ਇਹ ਕਹਿੰਦਾ ਜੀ ਸਟ੍ਰੈਟੇਜਿਕ ਪੁਆਇੰਟ ਹੋ ਗਈ ਉਹਨਾਂ ਦੀ।
ਵੈਸੇ ਕਾਫੀ ਚੀਜ਼ਾਂ ਇੰਡੀਆ ਸ਼ੇਅਰ ਨਹੀਂ ਕਰ ਰਿਹਾ, ਠੀਕ ਹੈ,
ਕਰਨੀ ਚਾਹੀਦੀ ਜੀ।
ਔਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਕਹਿ ਦਿੰਦਾ, ਦੇਖੋ ਦੋ ਚੀਜ਼ਾਂ ਜਿਹੜੀਆਂ ਕਲੀਅਰ, ਕਾਫੀ ਚੀਜ਼ਾਂ ਤਾਂ ਵੈਸੇ ਕਲੀਅਰ ਹੋ ਗਈਆਂ ਨੇ ਇੰਡੀਆ ਨੇ, ਹੁਣ ਇੰਡੀਆ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਬ੍ਰਹਮੋਸ ਮਿਸਾਈਲ ਮਾਰਿਆ, ਬਟ ਉਹ ਅਸੀਂ ਇੱਥੇ ਦੱਸ ਰਹੇ ਹਾਂ ਹੋਰ ਕਾਫੀ ਜਗ੍ਹਾ ਤੋਂ ਪਤਾ ਲੱਗ ਗਿਆ ਕਿ ਹੋਰ ਕੋਈ ਜਿਹੜਾ ਉਹ ਪਾਕਿਸਤਾਨ ਦੇ ਏਅਰਬੇਸ ਦੇ ਵਿੱਚ ਇੰਨਾ ਜਿਹੜਾ ਦੂਰ ਤੱਕ ਮਾਰ ਕੀਤਾ ਹੈਂਗਰ ਔਰ ਜਿਹੜਾ ਉੱਥੇ ਜਹਾਜ਼ ਵੀ ਹੋਏ ਨੁਕਸਾਨ ਹੋਏ ਨਾ ਉਹ ਬਿਨਾਂ ਬ੍ਰਹਮੋਸ ਦੇ ਗੱਲ ਨਹੀਂ ਸੀ ਬਣਨੀ ਇਹਨਾਂ ਦੀ, ਇੰਡੀਅਨ ਫਾਈਟਰ ਜੈਟ ਦਾ ਉੱਥੇ ਇਸਤੇਮਾਲ ਵੀ ਹੋਇਆ ਪਰ ਇੰਡੀਆ ਨੇ ਨਹੀਂ ਦੱਸਿਆ ਕਿਹੜੇ ਫਾਈਟਰ ਜੈਟ ਇਸਤੇਮਾਲ ਹੋਏ ਨੇ, ਉਹ ਚਾਹੇ ਸੁਖੋਈ ਹੋਏ ਹੋਣਗੇ ਚਾਹੇ ਰਫੇਲ, ਮੋਸਟ ਲਾਈਕਲੀ ਸ਼ਾਇਦ ਸੁਖੋਈ ਹੋਏ ਹੋਣਗੇ ਮੈਨੂੰ ਇਸ ਤਰ੍ਹਾਂ ਲੱਗਦਾ। ਐਨੀਵੇਜ਼ ਸੋ ਉਹ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇੰਡੀਆ ਦਾ ਰਫੇਲ ਦਾ ਨੁਕਸਾਨ ਮੈਨੂੰ ਲੱਗਦਾ ਕਿ ਹੋਇਆ ਹੋਏਗਾ, ਕਿਉਂਕਿ ਜੇ ਨਹੀਂ ਹੋਇਆ ਹੁੰਦਾ ਤੇ ਕਲੀਅਰ ਕੱਟ ਸਟੇਟਮੈਂਟ ਆਣੀ ਸੀ ਇੰਡੀਆ ਦੀ ਆਰਮੀ, ਕਿਉਂਕਿ ਇੰਡੀਆ ਦੀ ਦੇਖੋ ਇੰਡੀਆ ਦੇ ਜਿਹੜੇ ਆਰਮੀ ਆਫਿਸਰਸ ਨੇ ਨਾ ਜਾਂ ਮਿਲਟਰੀ ਆ ਉਹ ਕਦੇ ਵੀ ਜੋ ਹੁਣ ਤੱਕ ਨਜ਼ਰ ਆਇਆ, ਕੱਲ ਨੂੰ ਕੋਈ ਚੀਜ਼ ਚੇਂਜ ਹੁੰਦੀ ਹੈ ਤਾਂ ਉਹ ਵੀ ਅਸੀਂ ਦੱਸਾਂਗੇ ਜ਼ਰੂਰ, ਉਹ ਕਦੇ ਵੀ ਕਿਉਂਕਿ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਧਿਆਨ ਨਾਲ ਸੁਣਦਾ, ਉਹ ਕਦੇ ਵੀ ਦੇ ਵਿਲ ਨੋਟ ਟੇਕ ਔਨ ਦੈਮ, ਕਿਉਂਕਿ ਉਹਨਾਂ ਦੀ ਸਾਰੀ ਉਮਰ ਵਰਦੀ ਤੇ ਦਾਗ ਲੱਗ ਜਾਣਾ ਵੀ ਆਹ ਆਫਿਸਰ ਸੀਗਾ ਇਹਨੇ ਆਹ ਗਲਤ ਗੱਲ ਬਿਆਨ ਕੀਤੀ ਸੀ ਮੀਡੀਆ ਦੇ ਸਾਹਮਣੇ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਸਾਰਾ ਕੁਝ ਦੁਨੀਆ ਦੇ ਸਾਹਮਣੇ ਜਾ ਰਿਹਾ, ਠੀਕ ਹੈ। ਸੋ ਉਹਨਾਂ ਨੇ
ਪੁੱਛਿਆ ਗਿਆ ਜੀ, ਉਹਨਾਂ ਨੇ ਇਹੀ ਕਿਹਾ ਬਈ ਜਦੋਂ ਕੋਈ ਵੀ ਬਈ ਆਪਰੇਸ਼ਨ ਹੁੰਦੇ ਆ ਉਹਦੇ ਵਿੱਚ ਲਾਸ ਹੁੰਦੇ ਆ, ਲੇਕਿਨ ਸਾਡੇ ਪਾਇਲਟ ਸਾਰੇ ਸੁਰੱਖਿਅਤ ਆ, ਸੋ ਉਹਨਾਂ ਨੇ ਡਿਟੇਲ ਦੇ ਵਿੱਚ ਨਹੀਂ ਦੱਸਿਆ,
ਵਿਕਰਮ ਮਿਸਰੀ ਨੇ ਵੀ ਨਹੀਂ ਦੱਸਿਆ ਨਾ ਇਹਨਾਂ ਨੂੰ ਪੁੱਛਿਆ ਪਾਰਲੀਮੈਂਟ ਦੇ, ਕਿਉਂਕਿ ਇੱਥੇ ਓਪੋਜੀਸ਼ਨ ਵੀ ਬੈਠੀ ਸੀ, ਹੁਣ ਓਪੋਜੀਸ਼ਨ ਤਾਂ ਪੁੱਛ ਰਹੀ ਹੈ ਕਿ ਦੱਸੋ ਜੀ ਕਿੰਨੇ ਰਫਾਇਲ ਗਿਰੇ ਨੇ ਕਿੰਨੇ ਰਫਾਇਲ ਗਿਰੇ ਨੇ, ਤੋ ਉਹ ਵਿਕਰਮ ਮਿਸਰੀ ਨੇ ਵੀ ਉਦਣ 31 ਮੈਂਬਰ ਪਾਰਲੀਮੈਂਟ ਪੈਨਲ ਦੇ ਸਾਹਮਣੇ ਨਹੀਂ ਦੱਸਿਆ। ਸੋ ਜਿਹੜਾ ਉਹਨਾਂ ਨੇ ਮਿਲਟਰੀ ਆਫਿਸ਼ੀਅਲ ਤੇ ਇਹ ਵੀ ਬੰਦਾ IFS ਹੈ ਨਾ ਬੰਦੇ, ਇਹ ਤਾਂ ਡਿਪਲੋਮਾ, ਇਹ ਤਾਂ ਆਪਣੇ ਬਿਊਰੋਕਰੇਟ ਬੰਦੇ ਨੇ, ਠੀਕ ਹੈ ਨੀ,
ਡਿਪਟੀ NSA ਵੀ ਰਹੇ ਆ ਜੀ,
ਹਾਂ ਡਿਪਟੀ NSA ਵੀ ਰਹੇ ਆ। ਤੋ ਵਿਕਰਮ ਮਿਸਰੀ ਨਹੀਂ ਚਾਹੇਗਾ ਕਿ ਮੈਂ ਕੋਈ ਐਸੀ ਗੱਲ ਬਿਆਨ ਕਰ ਦਵਾਂ, ਕਿਉਂਕਿ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਤਾਂ ਬਿਆਨ ਦੇਣੇ ਹੀ ਦੇਣੇ ਆ, ਇਹ ਨਹੀਂ ਚਾਹੇਗਾ ਕਿ ਮੈਂ ਕੋਈ ਐਸੀ ਗੱਲ ਬਿਆਨ ਕਰਦਾ ਵੀ ਕੱਲ ਨੂੰ ਮੈਨੂੰ ਅਕਾਊਂਟੇਬਲ ਠਹਿਰਾਇਆ ਜਾਏ ਕਿ ਭਾਈ ਸਾਹਿਬ ਵਿਕਰਮ ਮਿਸਰੀ ਜੀ ਤੁਸੀਂ ਪਾਰਲੀਮੈਂਟ ਦੇ ਵਿੱਚ ਇਨ ਕੈਮਰਾ ਸੈਸ਼ਨ ਸੀ ਨਾ, ਵੀ ਤੁਸੀਂ ਪਾਰਲੀਮੈਂਟ 'ਚ ਇਨ ਕੈਮਰਾ ਸੈਸ਼ਨ ਜਾ ਕੇ ਗਲਤ ਬਿਆਨ ਕਿੱਦਾਂ ਕਰ ਦਿੱਤਾ, ਕੱਲ ਨੂੰ ਤਾਂ ਕੇਸ ਚੱਲ ਜਾਏਗਾ ਇਹਨਾਂ ਦੇ ਉੱਤੇ। ਸੋ ਕੱਲ ਨੂੰ ਸਰਕਾਰ ਬਦਲ ਸਕਦੀ ਹੈ, ਜਿਹੜੀ ਦੂਸਰੀ ਸਰਕਾਰ ਆਏਗੀ ਵਿਕਰਮ ਮਿਸਰੀ ਸਾਹਿਬ ਨੂੰ ਕਹੇਗੀ ਆ ਜਾਓ ਭਾਈ ਸਾਹਿਬ ਪੇਸ਼ ਹੋ, ਵੀ ਤੁਸੀਂ ਉਸ ਵੇਲੇ ਬੀਜੇਪੀ ਦੀ ਬੱਲੇ ਬੱਲੇ ਕਰਾ ਦਿੱਤੀ ਵੀ ਕੋਈ ਰਫਾਇਲ ਨਹੀਂ ਕਰਿਆ, ਕੋਈ ਰਫਾਇਲ ਨਹੀਂ ਕਰਿਆ, ਆ ਜਾਓ ਹੁਣ ਜਾ ਸਾਹਮਣੇ ਉਹਨਾਂ ਦੇ ਟੰਗ ਦੇਣਾ ਨੂੰ। ਸੋ ਇਸ ਕਾਰਨ ਵਿਕਰਮ ਮਿਸਰੀ ਨੇ ਵੀ ਕਿਹਾ ਨੈਸ਼ਨਲ ਸਿਕਿਉਰਿਟੀ ਦੇ ਕਾਰਨ ਉਹਨੇ ਕੋਈ ਬਿਆਨ ਨਹੀਂ ਦਿੱਤਾ। ਸੋ ਮੈਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਇਹਦੇ ਵਿੱਚ ਹੈ, ਹੁਣ ਰਫਾਇਲ 1 ਹੈ 2 ਹੈ ਵੀ ਦੋਨੋ ਕਿ 4 ਹੈ ਕਿ 7 ਨੇ, ਪਰ 7 ਖੈਰ ਹੋ ਸਕਦਾ ਕੁਛ ਵੀ ਸ਼ਾਇਦ ਨਾ ਹੋਣ, ਬਟ ਕੁਛ ਨਾ ਕੁਛ ਹੈ ਇਹਦੇ ਵਿੱਚ।
ਚਲੋ ਇਹ ਮੀਟਿੰਗ ਜਦ ਵੀ ਖਤਮ ਹੋਈ ਹੈ ਉਸ ਤੋਂ ਬਾਅਦ ਸਟੈਂਡਿੰਗ ਕਮੇਟੀ ਜਿਹੜੇ ਚੇਅਰਮੈਨ ਸੀਗੇ ਸ਼ਸ਼ੀ ਥਰੂਰ, ਉਹਨਾਂ ਨੇ ਵੀ ਕਿਹਾ ਕਿ ਭਾਈ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ, ਸੋ ਅਸੀਂ ਅੰਦਰ ਕੀ ਗੱਲਬਾਤ ਹੋਈ ਹੈ ਬਹੁਤੀ ਡਿਟੇਲ ਦੇ ਵਿੱਚ ਨਹੀਂ ਦੱਸ ਸਕਦੇ।
ਨਹੀਂ ਦੱਸ ਰਹੇ। ਇੱਕ ਪੁਆਇੰਟ ਮੈਂ ਹੋਰ ਬਸ ਕੁਕਲੀ ਹਾਈਲਾਈਟ ਕਰਦਾ, ਬਾਕੀ ਕਾਲਰ ਸੁਲੇਮਾਨ ਸਾਹਿਬ, ਹਰਪਾਲ ਜੀ ਉਹ ਸਾਰੇ ਇੰਤਜ਼ਾਰ ਕਰ ਰਹੇ ਨੇ। ਇੱਕ ਪੁਆਇੰਟ ਪੁਸ਼ੋਤਮ ਜੀ ਹੋਰ ਮੈਂ ਕੁਕਲੀ ਦੱਸਦਾ ਕਿ ਜਿਹੜੇ ਚਾਈਨੀਜ਼ ਮਿਜ਼ਾਈਲ ਹੈ ਇਹ ਤੁਸੀਂ ਅੱਜ, ਚਲੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਰਫਾਇਲ ਦੀ ਗੱਲ ਕਰ ਰਹੇ ਨੇ ਕਿ ਚਾਈਨੀਜ਼
ਮਿਜ਼ਾਈਲ,
ਹਾਂ ਨਾ PL-15 ਨਾ, ਇਹ ਤੁਸੀਂ ਨੋਟ ਕਰ ਲਿਓ ਮੇਰੀ ਗੱਲ, ਇਹ ਵੀ ਜੋ ਮੈਨੂੰ ਲੱਗਦਾ ਕਿ ਆਈ ਐਮ ਨੋਟ ਅ ਡਿਫੈਂਸ ਐਕਸਪਰਟ, ਉਹ ਚਾਈਨੀਜ਼ ਮਿਜ਼ਾਈਲ PL-15 ਜਿਹੜਾ ਜਿਹਦੀ ਚੜਾਈ ਹੋ ਰਹੀ ਹੈ, ਉਹਦੇ ਸਟਾਕ ਤਾਂ ਥੱਲੇ ਚਲੇ ਗਏ ਨੇ, ਉਹਦੇ ਜਹਾਜ਼ ਦੇ ਵੀ, ਠੀਕ ਹੈ ਨੀ, ਜਹਾਜ਼ ਦੇ ਸਟਾਕ ਵੀ ਥੱਲੇ ਚਲੇ ਗਏ ਨੇ, ਮਿਜ਼ਾਈਲ ਦੇ ਸਟਾਕ ਵੀ ਥੱਲੇ ਚਲੇ ਗਏ ਨੇ, ਔਰ ਇਹ ਬਿਲਕੁਲ ਨਹੀਂ ਹੋਏਗਾ ਕਿ ਉਸ ਮਿਸਾਇਲ ਦੇ ਨਾਲ ਕੋਈ ਉਹਨਾਂ ਨੇ ਗਿਰਾਇਆ ਨਾ। ਦੇਖ ਲੈਣਾ ਚਾਈਨੀਜ਼ ਜਹਾਜ਼ ਦੀ ਕਾਰਗੁਜ਼ਾਰੀ ਤੇ ਚਾਈਨੀਜ਼ ਮਿਸਾਈਲ ਦੀ, ਜਦੋਂ ਕਹਿੰਦੇ ਨਾ ਜਹਾਜ਼ ਨੂੰ ਜੀ,
ਸਭ ਤੋਂ ਪਹਿਲਾਂ ਤਾਂ ਚਾਈਨੀਜ਼ ਮੀਡੀਆ ਨੇ ਛਾਪਿਆ ਜੀ ਅਸੀਂ ਇਸ ਮਿਜ਼ਾਈਲ ਨਗਰ, ਤਾਂ ਫਿਰ ਉਹਨਾਂ ਦੇ ਕੋਲ ਸੋਰਸ ਕਿਹੜਾ ਜੀ ਫਿਰ?
ਸਰ ਤੁਸੀਂ ਦੇਖ ਲੈਣਾ, ਚਲੋ ਸਰ ਚਾਈਨੀਜ਼ ਮੀਡੀਆ ਵੀ ਇੱਥੇ ਹੈ ਤੇ ਵਾਈ ਮੀਡੀਆ ਵੀ ਇੱਥੇ ਹੈ, ਤੁਸੀਂ ਦੇਖ ਲੈਣਾ ਸਾਹਮਣੇ ਆ ਜਾਏਗੀ ਗੱਲ। ਇੱਕ ਗੱਲ ਦੇ ਸਾਹਮਣੇ ਨਾ
ਗੱਲ ਕਰਦਾ ਜੀ, ਉਹਨਾਂ ਨੇ ਤਾਂ ਆਪਣੇ ਬੱਲੇ ਬੱਲੇ ਕਰਨ ਵਾਸਤੇ ਚਾਈਨੀਜ਼ ਮੀਡੀਆ ਨੇ ਸਭ ਤੋਂ ਪਹਿਲਾਂ ਤਾਂ ਛਾਪਿਆ ਇਹ।
ਸਰ ਰਫਾਇਲ ਕਿੱਦਾਂ ਗਿਰੇ ਨੇ ਇਹ ਮਿਸਟਰੀ ਹੈ, ਉਹਦੇ ਕਿੱਦਾਂ ਨੁਕਸਾਨ ਹੋਇਆ, ਕਿ ਖੁਦ ਨੁਕਸਾਨ ਕਰਾ ਬੈਠੇ ਨੇ, ਕੀ ਹੋਇਆ, ਨੁਕਸਾਨ ਦੀ ਗੱਲ ਡਿਨਾਈ ਕਰਨੀ ਨਹੀਂ ਬਣਦੀ, ਕਿਉਂਕਿ ਰਫਾਇਲ ਜੇ ਮਿਲਟਰੀ ਵਾਲੇ ਉਦਣ ਕਹਿ ਦਿੰਦੇ ਫਿਰ ਮੈਂ ਵੀ ਕਹਿ ਦੇਣਾ ਸੀ ਕਿ ਨਹੀਂ ਹੋਇਆ ਨੁਕਸਾਨ ਰਫਾਇਲ ਦਾ, ਜੇ ਵਿਕਰਮ ਮਿਸਰੀ ਕਹਿ ਦਿੰਦਾ ਪਾਰਲੀਮੈਂਟ ਦੇ ਵਿੱਚ ਤੇ ਫਿਰ ਅਸੀਂ ਕਹਿ ਦਿੰਦੇ, ਪਰ ਨਹੀਂ ਉਹਨਾਂ ਦੋਨਾਂ ਨੇ। ਸੋ ਇਸ ਕਾਰਨ ਰਫਾਇਲ ਦਾ ਨੁਕਸਾਨ ਤੇ ਹੋਇਆ, ਬਟ ਜੇ ਕਹੇ ਕਿ ਜੀ ਉਹ ਚਾਈਨੀਜ਼ ਮਿਸਾਈਲ ਨਾਲ ਹੋਇਆ, ਮੈਂ 100% ਫਿਰ ਨਹੀਂ ਕਹਾਂਗਾ, ਉਹ ਨਾ ਮੰਨਣ ਯੋਗ ਗੱਲ ਹੈ। ਔਰ ਅੱਛਾ ਇੱਕ ਚੀਜ਼ ਜਿਹੜੀ ਸਾਹਮਣੇ, ਜਿਹੜੇ ਫੈਕਟ ਹੈ ਉਹ ਇਹ ਹੈ ਕਿ ਚਾਈਨੀਜ਼ ਸਟਾਕ ਥੱਲੇ ਆ ਗਿਆ, ਜਿਹੜਾ ਰਫਾਇਲ ਦਾ ਹੈ, ਠੀਕ ਹੈ ਜੀ, ਡਸਾਲਟ ਐਵੀਏਸ਼ਨ, ਉਹ ਡਸਾਲਟ ਐਵੀਏਸ਼ਨ ਉਹਦੇ ਸਟਾਕ ਉੱਪਰ ਚੱਲ ਗਏ, ਉਹ ਤਾਂ ਲੋਕਾਂ ਦੇ ਸਾਹਮਣੇ ਹੈ ਸਟਾਕ ਮਾਰਕੀਟ, ਤਾਂ ਮੈਂ ਵੀ ਅੱਜ ਦੇਖ ਸਕਦਾ, ਤੁਸੀਂ ਵੀ ਦੇਖ ਸਕਦੇ ਹੋ, ਪੈਸਾ ਲਗਾਉਣਾ ਤੁਸੀਂ ਲਗਾ ਲਓ, ਜਿਹੜਾ ਮਰਜ਼ੀ ਦੇਖ ਲਵੇ, ਸਟਾਕ ਤਾਂ ਸਭ ਦੇਖ ਸਕਦੇ ਨੇ, ਠੀਕ ਹੈ ਨੀ। ਚਾਈਨਾ ਦੀ ਜੋ ਰੈਪੂਟੇਸ਼ਨ ਹੈ ਉਹ ਇਹੀ ਆ ਵੀ ਇਹਨਾਂ ਦਾ ਕੰਮ ਚੱਲਦਾ ਨਹੀਂ ਹੈ, ਠੀਕ ਹੈ ਨੀ। ਹੁਣ ਚਾਈਨਾ ਨੇ ਦੇਤਾ HQ-9 ਪਾਕਿਸਤਾਨ ਨੂੰ, ਪਾਕਿਸਤਾਨ ਨੂੰ ਜਿਹੜਾ HQ-9 ਦਿੱਤਾ ਹੈ ਉਹ ਉਹਨਾਂ ਦਾ ਰੀ ਇੰਜੀਨੀਅਰ ਕਰਕੇ S-300 ਦਾ ਡਿਫੈਂਸ ਸਿਸਟਮ ਦੇਤਾ, ਉਹ ਇੰਡੀਆ ਨੇ ਜਿੱਥੇ ਕਿਹਾ ਜਾ ਕੇ ਇੱਥੇ ਸਟ੍ਰਾਈਕ ਕੀਤੀ ਉੱਥੇ ਸਟ੍ਰਾਈਕ ਕੀਤੀ, ਭੇਦ ਕੇ ਰੱਖ ਦਿੱਤਾ।
ਔਰ ਜਿਹੜਾ ਹੋ ਸਕਦਾ ਵੀ ਚਾਈਨਾ ਕਹੇ ਭਾਈ ਤੁਹਾਨੂੰ ਅਸੀਂ ਸਾਰਾ ਕੁਝ ਦੇ ਰਹੇ ਹਾਂ ਤੇ ਆਹ ਬਿਆਨ ਦਿਓ ਭਾਈ।
ਦੇਖੋ ਚਾਈਨਾ ਨੇ ਤਾਂ ਇੱਥੇ ਤੱਕ ਜ਼ੋਰ ਲਾਇਆ ਕਿ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਸੀਗਾ ਕਿ ਜਿਹੜਾ ਹੁੰਦਾ ਕੀ ਹੈ, ਜੇ ਤੁਸੀਂ ਚਾਵਲ ਹੁੰਦੇ ਨਾ ਇੰਡੀਆ ਤੋਂ, ਕਹਿੰਦੇ ਇਹ ਚਾਵਲ ਜਿਹੜੇ ਆ ਬਾਸਮਤੀ ਐਕਸਪੋਰਟ ਕੁਆਲਿਟੀ ਹੈ, ਯਾਨੀ ਕਿ ਇੰਡੀਆ ਦੇ ਵਿੱਚ ਵੀ ਕਈ ਉਹ ਚੀਜ਼ਾਂ ਉਹਨੇ ਐਕਸਪੋਰਟ ਕੁਆਲਿਟੀ ਬਹੁਤ ਵਧੀਆ ਬਣਾਉਂਦੇ ਆ, ਠੀਕ ਹੈ, ਜੇ ਉਹ ਚਾਵਲ ਬਣਾਉਂਦੇ ਆ ਬਾਸਮਤੀ ਰਾਈਸ। ਲੇਕਿਨ ਜਿਹੜਾ ਹਥਿਆਰ ਹੁੰਦਾ ਉਹ ਕੀ ਹੁੰਦਾ ਵੀ ਜੇ ਕੈਪੇਬਿਲਿਟੀ 100 ਦੀ ਹੈ ਨਾ ਤਾਂ ਬਾਹਰ 50-70-80 ਤੱਕ ਵੇਚਿਆ ਜਾਂਦਾ। ਕੈਪੇਬਿਲਿਟੀ ਇਹ ਨਹੀਂ ਕਿ ਜੇ 100 ਤੁਸੀਂ ਬਣਾ ਲਿਆ ਤਾਂ ਤੁਸੀਂ 100 ਦੀ ਕੈਪੇਬਿਲਿਟੀ ਵਾਲਾ ਹਥਿਆਰ ਸੇਮ ਬਾਹਰ ਦੇ ਦਿਓ, ਚਾਹੇ ਉਹ ਜਹਾਜ਼ ਆ ਚਾਹੇ ਮਿਜ਼ਾਈਲ ਆ ਪਾਕਿਸਤਾਨ ਨੂੰ। ਲੇਕਿਨ ਚਾਈਨਾ ਨੇ ਲੇਟੈਸਟ ਜਿਹੜਾ ਚਾਈਨਾ ਕਿੱਥੇ ਵੇਚਦਾ? ਚਾਈਨਾ ਤੋਂ ਛੋਟੀ ਮੋਟੀਆਂ ਕੰਟਰੀਆਂ ਖਰੀਦੀਆਂ, ਚਾਈਨਾ ਤੋਂ ਮੇਨ ਕੰਟਰੀ ਤੋਂ ਕੋਈ ਲੈਂਦੀ ਨਹੀਂ ਹਥਿਆਰ। 100 ਦੇ ਵਿੱਚੋਂ 41 ਕੰਪਨੀਆਂ ਅਮਰੀਕਾ ਦੀਆਂ, ਜੇ 100 ਤੁਸੀਂ ਬੜੀਆਂ ਕੰਪਨੀਆਂ ਦੇਖੋਗੇ ਉਹਦੇ ਵਿੱਚ 41 ਅਮਰੀਕਾ ਦੀਆਂ, ਠੀਕ ਹੈ। ਅਮਰੀਕਾ ਤੋਂ ਬਾਅਦ ਜੇ ਕੋਈ ਹਥਿਆਰਾਂ ਦੇ ਵਿੱਚ ਸਿਸਟਮ ਬਣਾ ਰਿਹਾ, ਇਟਸ ਫਰਾਂਸ ਹੈ, ਇਜ਼ਰਾਈਲ ਹੈ, ਇੰਗਲੈਂਡ ਹੈ, ਜਰਮਨੀ ਹੈ, ਇਹ ਕੰਟਰੀ ਟਰਕੀ ਹੈ, ਟਰਕੀ ਟਰਕੀ ਵੀ ਹੈ, ਟਰਕੀ ਨੇ ਮੈਨੂੰ ਭੇਜਿਆ। ਸੋ ਚਾਈਨਾ ਵੀ ਉੱਥੇ ਜਗ੍ਹਾ ਬਣਾਉਣਾ ਚਾਹ ਰਿਹਾ। ਚਾਈਨਾ ਦੀ ਰੈਪੂਟੇਸ਼ਨ ਇਹ ਹੈ ਕਿ ਚਾਈਨੀਜ਼ ਮਾਲ ਜਿਸ ਤਰ੍ਹਾਂ ਚੱਲਦਾ ਨਹੀਂ ਹੈ ਤੇ ਇਹਨਾਂ ਦਾ ਸਮਾਨ ਸਮੂਨ ਨਹੀਂ ਕੋਈ ਚੱਲਦਾ, ਕੋਈ ਛੋਟਾ ਮੋਟਾ ਵੀ ਕੋਈ ਸਮਾਨ ਉਹ ਵੀ ਨਹੀਂ ਚੱਲਦਾ, ਤੇ ਹਥਿਆਰਾਂ ਦੀ ਵੀ ਇਹੀ ਰੈਪੂਟੇਸ਼ਨ ਹੈ ਇਹਨਾਂ ਦੀ।
ਹਥਿਆਰਾਂ ਦੀ ਮਾਰਕੀਟ ਦੇ ਵਿੱਚ ਇਸ 4 ਦਿਨ ਦੇ ਕਨਫਲਿਕਟ ਨੇ ਹਰੇਕ ਸਾਰਿਆਂ ਨੂੰ ਆਪੋ ਆਪਣਾ ਮੰਨ ਲੈ ਕੇ ਪੁਆਇੰਟ ਸਕੋਰ ਕਰਨ ਦਾ ਟਾਈਮ ਦੇ ਦਿੱਤਾ।
ਹਾਂ ਬਿਲਕੁਲ, ਲੇਕਿਨ ਸਰ ਗੱਲ ਫਿਰ ਇੱਥੇ ਆ ਜਾਂਦੀ ਹੈ ਨਾ, ਦੇਖੋ ਜਿਨ੍ਹਾਂ ਨੇ ਹਥਿਆਰ ਖਰੀਦਣੇ ਵੇਚਣੇ ਆ ਉਹ ਕਿਹੜੇ, ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਉਹ ਕਿਹੜੇ ਵੀ ਦੇਖ ਲੈਣਗੇ, ਠੀਕ ਹੈ ਕਿ ਨਹੀਂ, ਉਹ ਕਿਹੜਾ ਦੇਖਦੇ ਰਹਿਣਗੇ ਵੀ ਹਾਂਜੀ ਅਸੀਂ ਮਤਲਬ ਕਿ ਉਹਨਾਂ ਨੇ ਵੀ ਦੇਖ ਪਰਖ ਕੇ ਲੈਣਾ ਨਾ, ਉਹ ਕਿਸੇ ਦੀ ਸੁਣੀ ਸੁਣਾਈ ਗੱਲ
ਏਦਾਂ ਕੱਲੀ ਐਡ ਦੇਖ ਕੇ ਨੀ ਲੈਣਾ, ਉਹ ਤਾਂ ਜਿਹੜੇ ਮਿਲਟਰੀ ਦੇ ਸਾਰੇ ਐਕਸਪਰਟ ਹੁੰਦੇ ਨੇ ਉਹ ਤਾਂ ਸਾਰੇ ਕਰਦੇ ਨੇ, ਉਹ ਤੋਂ ਬਾਅਦ ਕਿਤੇ ਡਿਸਾਈਡ ਹੁੰਦਾ।
ਜੀ ਬਾਕੀ ਕਾਲਰ ਰਿਕੁਐਸਟ ਆ ਕਿ ਫੋਨ ਪਲੀਜ਼ ਮਿਊਟ ਰੱਖ ਲੈਣਾ। ਹਾਂਜੀ ਰਿਕਾਰਡਡ ਬ੍ਰੇਕ ਲੈਣੀ ਉਹ ਲੈ ਲਓ, ਉਸ ਤੋਂ ਬਾਅਦ ਫਿਰ ਕਾਲਸ ਲੈ ਲਾਂਗੇ ਆਪਣੇ ਸਪੌਂਸਰ ਸਪੀਕਰ ਕੋਲੋਂ। ਰਿਕਾਰਡਡ ਬ੍ਰੇਕ ਸਪੌਂਸਰ ਗੋ ਅਹੈਡ ਤਾਨੀਆ ਜੀ, ਆਲ ਯੂਅਰਸ।
ਸਰ ਕਾਵਿਆ ਹੋਮੇ ਕੈਲ ਤੋਂ ਮੀਤਾ ਆਜ਼ਾਦੀ ਜੁੜ ਚੁੱਕੇ ਨੇ, ਵੈਰੀ ਵਾਰਮ ਵੈਲਕਮ ਟੂ ਆਰ ਮੀਡੀਆ ਜੀ ਮੀਤਾ ਜੀ।
ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਧਨਿੱਗੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ
ਜੀ। ਬਿਲਕੁਲ, ਐਂਡ ਇਹਦੇ ਨਾਲ ਹੀ ਜੋ ਇਨਫੋਰਮੇਸ਼ਨ ਜਦੋਂ ਵੀ ਤੁਸੀਂ ਆਨਰ ਆਉਂਦੇ ਹੋ ਸਾਡੇ ਸਾਰੇ ਲਿਸਨਰਸ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ, ਐਂਡ ਟੂਡੇ ਆਈ ਵਾਂਟ ਟੂ ਆਸਕ ਸੋ ਸਾਡੇ ਸਾਰੇ ਲਿਸਨਰਸ ਨੂੰ ਦੱਸੋ, ਫਸਟ ਡੇ ਹੁੰਦਾ ਕੀ ਆ ਐਂਡ ਇਹਦੇ ਕੀ ਕਾਜ਼ਜ਼ ਨੇ ਜੀ।
ਜੀ ਬਿਲਕੁਲ, ਸੋਰਾਇਸਿਸ ਜੋ ਹੈ ਯੇ ਇੱਕ ਸਕਿਨ ਕੰਡੀਸ਼ਨ ਹੈ, ਇਨਫਲਮੇਟਰੀ ਸਕਿਨ ਡਿਜ਼ੀਜ਼ ਕਹਿ ਲੇ। ਸੋਰਾਇਸਿਸ ਆਟੋ ਇਮਿਊਨ ਕੰਡੀਸ਼ਨ ਹੋਤੀ ਹੈ, ਜਿਸਮੇ ਕਿਆ ਹੋਤਾ ਹੈ ਕਿ ਸਕਿਨ ਕੇ ਉਪਰ ਅਫੈਕਸ਼ਨ, ਸਕਿਨ ਪੇ ਜੋ ਹੈ ਆਪ ਕਹਿ ਲੇ ਕਿ ਪੈਚਿਸ ਬਣਨੇ ਲਗਤੇ ਹੈ, ਔਰ ਉਸਕੇ ਅੰਦਰ ਸੇ ਸਿਕਰੀਸੀ ਨਿਕਲਤੀ ਰਹਤੀ ਹੈ। ਅਬ ਯੇ ਸਿਕਰੀ ਹੋਤੀ ਹੈ ਕਿ ਕਿਉਂਕਿ ਯਹਾਂ ਪੇ ਸਕਿਨ ਸੈਲਸ ਕੀ ਜੋ ਲਾਈਫ ਸਾਈਕਲ ਹੈ ਵੋ ਚੇਂਜ ਹੋ ਜਾਤੀ ਹੈ, ਕਿ ਸਕਿਨ ਸੈਲਸ ਜਲਦੀ ਹੀ ਮੈਚਿਓਰ ਹੋ ਕੇ ਡੈਡ ਹੋ ਜਾਤੇ ਹੈ, ਜਿਸ ਕਰਕੇ ਕਿਆ ਹੋਗਾ ਕਿ 3-4 ਹਫ਼ਤੋ ਕੀ ਬਜਾਏ 3-4 ਦਿਨ ਮੇ ਹੀ ਸ਼੍ਰੈਡ ਹੋਣੇ ਲਗਤੇ ਹੈ, ਔਰ ਸਕਿਨ ਕਾ ਟਿਪੀਕਲ ਜੋ ਸਕੈਲੀ ਲੁਕ ਹੈ ਇਸ ਕਰਕੇ ਆਤਾ ਹੈ। ਅਬ ਯੇ ਇੱਕ ਲੌਂਗ ਲਾਸਟਿੰਗ ਡਿਜ਼ੀਜ਼ ਹੈ, ਕੁਛ ਟਾਈਮ ਇਸਕੇ ਸਿਮਟਮ ਸਹੀ ਹੋ ਜਾਤੇ ਹੈ, ਕਈ ਬਾਰ ਵਰਸ ਵੀ ਹੋ ਜਾਤੇ ਹੈ। ਅਬ ਸੋਰਾਇਸਿਸ ਜੋ ਹੈ ਯੇ ਆਪਕੀ ਸਕਿਨ ਕੋ ਅਫੈਕਟ ਕਰੇਗਾ, ਆਪਕੇ ਨੇਲਸ ਕੋ ਅਫੈਕਟ ਕਰੇਗਾ, ਐਂਡ ਆਗੇ ਜਾ ਕੇ ਯੇ ਆਰਥਰਾਈਟਿਸ ਪ੍ਰੋਡਿਊਸ ਕਰਤਾ ਹੈ ਬੋਡੀ ਮੇ, ਐਂਡ ਇਸਕੇ ਸ਼ੁਰੂਆਤ ਮੇ ਆਪ ਦੇਖੇਂਗੇ स्किन पे रेड कलर के इरप्शंस हो जाते हैं, डार्क कलर के, कई बार इसका कलर जो है पर्पल है, ब्लैकिश सा दिखता है, लेकिन मोस्ट ऑफ द टाइम डार्क रेड या ब्राउन कलर के होते हैं, जिसमें से सिल्वर कलर के स्कैल्स निकलते रहते हैं, छोटे मोटे 1-2 स्पॉट्स बॉडी में स्टार्ट हुए इनिशियली, और फिर छोटे से बड़े पैचेस बनने लगते हैं, और कई बार ये पूरी बॉडी में आपके हाथ में, लेग्स में, बैक में, टमी एरिया, सारी बॉडी पे, तो कई बार ये स्काल्प में भी हो जाता है, और वहां पे रेड से लेके ब्राउन, पर्पल या ब्लैक कलर का इसका लुक आएगा। जब क्रैक्स हो जाते हैं सोरायसिस में, स्पेशली पाम और सोल्स का सोरायसिस है, तो वहां पे कट्स बन जाते हैं, और वहां से ब्लड या फ्लूइड निकलना, अफेक्टेड पार्ट में ईचिंग होती है, बर्निंग होती है, एंड स्क्रैच करने के साथ ही वहां से ब्लीडिंग शुरू हो जाती है, और कट्स जब बन जाते हैं तो काफी पेनफुल ये कंडीशन बन जाती है। सिर का जब सोरायसिस है स्कॉल्प का, तो वहां पे सिक्रीसी स्केलिंग होती रहती है, ईची होना, वहां पे रेड या डार्क ब्राउन कलर के इरप्शंस, और कई बार स्कॉल्प का सोरायसिस है तो उसमें से फ्लूइड निकलना स्टार्ट हो जाता है, और ये फ्लूइड वहां पे जम के एक क्रस्ट सा बन जाता है, वो निकलता है क्रस्ट, तो उसके साथ आपका हेयर फॉल भी हो जाता है, थिनिंग हो जाती है, स्कॉल्प जो है काफी विजिबल बन जाता है, अफेक्टेड नेल्स जो है वो आपके थिक हो जाते हैं, रिजिस बन जाती है, और फिर सोराइटिक आर्थराइटिस, ज्यादातर लोगों में जब ये अनट्रीटेड रह जाता है तो वो आर्थराइटिस ज्वाइंट में इन्फ्लेमेशन करेगा, और फिर जिस जॉइंट का अफेक्शन हुआ वो जॉइंट आपका स्वॉलन हो गया, स्टिफनेस आ जाएगी, काफी पेन होगा वहां पे। अब इसके ट्रिगर्स भी काफी हो सकते हैं कि वैसे सोरायसिस है लेकिन अंडर कंट्रोल है, वेदर चेंज का टाइम हुआ या कुछ आपने खा लिया इस तरह का, कोई और ऑटो इम्यून कंडीशन साथ में है तो उस करके सोरायसिस जो है ये ज्यादा ट्रिगर हो जाता है। एंड यहाँ पे क्योंकि ये ऑटो इम्यून कंडीशन है तो उसमें होम्योपैथिक ट्रीटमेंट जो है आपको काफी हेल्प कर सकता है। स्टार्ट करने के साथ ही आप देखेंगे कि जो आपके रैशेस है, ईटी है, वो कंट्रोल में आएगा तो ये रैशेस जो है फ्लैट होना स्टार्ट हो जाएंगे। चाहे फिर आपको यंग एज में ये हुआ है या काफी सालों से आप सोरायसिस से सफर कर रहे हैं, इसका जो ट्रीटमेंट है कंटिन्यूअस लेने के साथ, कोर्स इसका कंटिन्यू करने से आप देखेंगे आपकी स्किन के लुक में काफी इम्प्रूवमेंट हुई है। सो सोरायसिस जैसी कंडीशन से सफर कर रहे हैं, एक्जीमा है, यहाँ पे वेदर के हिसाब से या वेदर चेंज का टाइम हुआ तो बच्चों को, बड़ों को एक्जीमा जिनको है वो ट्रिगर हो जाता है। ड्राई स्किन की एक्सेसिव ड्राइनेस है आपकी स्किन पे, या स्किन पे किसी भी तरह की एलर्जी हो रही है आपको, कॉन्टेक्ट डर्मेटाइटिस हुआ या कोई खाने की एलर्जी है जिस करके आपके स्किन पे इफेक्ट आ रहा है, या एनवायरमेंटल एलर्जीज, आजकल पॉलन डस्ट काफी है एयर में तो उस करके आपका एक्जिमा ट्रिगर हो रहा है। सो किसी भी तरह के स्किन हेल्थ रिलेटेड इश्यूज हैं, शिंगल्स है, लाइकन प्लेनस होना या कोई भी एक्यूट या क्रोनिक डिजीज के लिए काव्या होम्यो केयर से आप हमारा कांटेक्ट जरूर कर सकते हैं। मंडे टू सैटरडे 6 दिन क्लिनिक खुला है, सवेरे 10 से लेके शाम 6 बजे तक। तो ऑल ओवर कनाडा, यूएसए, सारी जगह पे दवाई जो है हम मेल करते हैं, शिप करते हैं, वीडियो कॉल वगैरह की फैसिलिटीज अवेलेबल है, और कुछ एक इंश्योरेंस कंपनीज हैं जो होम्योपैथी का कवरेज भी देती हैं। सो अगर आपको ये कवरेज है तो उसका बेनिफिट भी आप जरूर ले सकते हैं। लोकेशन हमारी है एयरपोर्ट एंड नॉर्थ पार्क, जहां पे कॉटरेल बन जाता है, सो 10 कॉटरेल बुलेवार्ड पे, यूनिट नंबर 104, मेन लेवल पे ही यू विल सी काव्या होम्यो केयर। एंड नंबर टू कॉल इज 6477602779-647-760-2779.
थैंक यू जी, थैंक यू सो मच। बिल्कुल साढ़े नाल जुड़े हुए ने नीता आजा जी फ्रॉम काव्या होम केयर। नीता आजा जी मेनोपॉज़ जी तुसी मिल सकते हो, 25 साल तो भी ज्यादा एक्सपीरियंस है। कोई भी थानू होम्योपैथिक रिलेटेड लाइक थानू क्वेरीज ने, कोई भी तुसी अपने स्किन रिलेटेड इशूज ने, कोई भी बीमारी है, तुसी ऑलवेज होम्योपैथिक ट्रीटमेंट दे लई रीच आउट कर सकते हो नीता जी नू। थैंक यू सो मच फॉर ऑल द इन्फॉर्मेशन। एंड जाने से पहले आप नंबर दोबारा प्लीज शेयर कर दीजिए।
जी बिल्कुल, एंड आजकल एलर्जीज का भी माहौल है, सो खांसी जुखाम, कोल्ड फ्लू हुआ, स्टमक फ्लू वगैरह के लिए छोटे बच्चों की टीदिंग वगैरह की मेडिकेशन, तो अपने लीवर को हेल्दी बनाना चाहते हैं, लीवर क्लिंजिंग टिंचर्स या किडनी क्लिंजिंग टिंचर्स आर अवेलेबल। सो फील फ्री टू कॉल अस 6477602779। थैंक यू सो मच फॉर हैविंग मी।
थैंक यू जी, थैंक यू सो मच, हैव अ ग्रेट डे। जी बिल्कुल, आप सुन रहे हैं रेडियो वाइज साउथ एशियन पर्ल्स प्राइम टाइम। इतनी अपडेट्स का सिलसिला पर बिल्कुल कंटिन्यू करांगे। समा हो चुके हैं वाई मीडिया थैंक यू टाइम दा 30 सेकंड्स ऑफ साइलेंस, एक छोटी सी रिकॉर्डेड ब्रेक, उसके बाद अपडेट्स का सिलसिला पर बिल्कुल कंटिन्यू करांगे। जी
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील, वकील ब्रिज मोहन, पिछले 32 सालों तो अक्रॉस कैनेडा कार एक्सीडेंट लगिया गंभीर सट्टा, पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही माण महसूस हो रहा है कि असी कानूनी अदालत विच उस इंसाफ नूं प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
अवार्ड विनिंग, टॉप हिट, टॉप सेफ्टी, that's what they say about Nissan Sentra, and you can have one for just $59 a week. That's right, lease a new Nissan Sentra Plus for just $59 a week plus tax for 36 months during Sentra Mania at your GTA Nissan dealer. Just $1,999 down plus loyalty gets you an award-winning Sentra for just $59 a week, or finance from 0%. Don't miss Sentra Mania now through June 2nd at your local GTA Nissan dealer.
सपनों का घर सिर्फ सोचने से नहीं मिलता। बॉन्ड हेड में स्पेशियस डिटैच्ड घर $1.2 million से शुरू, एक मास्टर प्लान कम्युनिटी जहां लाइफ बिल्कुल परफेक्ट है। बॉन्ड हेड ब्रांडफोर्ड वेस्ट ग्विलम ब्यूरी में ग्रैंड ओपनिंग 24th May। VIP एक्सेस के लिए जाएं mybondhead.ca और अपना कल और आज सिक्योर कीजिए।
यू आर लिसनिंग टू WTOR 770 AM यंगस्टाउन टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉ जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ब्रैम्पटन शहर एक इन्वेसिव स्पेशियस मैनेजमेंट स्ट्रेटजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ्फुज में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूमात के लिए विजिट कीजिए brampton.ca invasives।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
इमेजिन करो एक एहो जी जगह जिथे यू कैन लिव ग्रेट राइट नाउ। ये सब कुछ स्टार्ट हो रहा है 31 मई तो सिमको लैंडिंग कैसे क्विच जस्ट नॉट ऑन द 404। टूर करो 4 स्टनिंग मॉडल होम से पाओ अपना ड्रीम होम विद 2 और 3 कार गराजेस स्टार्टिंग फ्रॉम जस्ट 900। फील करो अनबीटेबल होम वैल्यू एंड लिव ग्रेट नाउ एट सिमको लैंडिंग। ग्रेट वैल्यू, ग्रेट स्पेस, एक डेवलप्ड कम्युनिटी जो तुहाडे परिवार नू बहुत पसंद आएगी। विजिट करो आज ही newcastle.com ते जियो लाइफ फुल स्टाइल विच, लिव ग्रेट नाउ। अपना रिक्रिएशन अकाउंट वेरीफाई कराओ ते अपने रेजिडेंट बेनिफिट्स नु बचा के रखो। अक्टूबर 1 तो पहला किसी भी रिक्रिएशन सेंटर विच जाके अपने अकाउंट इन्फो वेरीफाई करवाओ ता जो तुसी डिस्काउंट्स दी प्रायोरिटी रजिस्ट्रेशन दा मजा ले सकते हो। सिर्फ एक वैलिड आईडी लेके किसी भी सेंटर विच जाओ। ज्यादा जानकारी लिए विजिट करो brampton.ca/recreation।
बिग न्यूज, मिस्टर एंड मिस कैनेडा साउथ एशिया नेशनल पेजेंट होने जा रहा है मॉन्ट्रियल दे विच 3 अगस्त में एंड इट्स ओपन टू एवरीवन इन कैनेडा।
चाहे तुसी पहली बार पार्टिसिपेट कर रहे हो या फिर दोबारा,
सबका वेलकम है। रजिस्ट्रेशन फीस सिर्फ $110 पर जे तुसी दोबारा हिस्सा ले रहे हो ता सिर्फ $80।
विनर्स ऑफ मिस्टर एंड मिस कनाडा साउथ एशिया रिसीव करेंगे सर्वोस्की क्राउन ट्रॉफी कैश प्राइज एंड अ बिग बूस्ट उन्हें फैशन एंड सोशल पोर्टफोलियो दे लाई।
ए सिर्फ एक फैशन नहीं, मिस्टर एंड मिस कनाडा साउथ एशिया एक प्लेटफॉर्म है जिथे तुसी ग्रो कर सकते हो, नवे कनेक्शंस बना सकते हो, ते अपने आप नु स्पॉटलाइट लिया सकते हो।
सो आज ही साइन अप करो www.destinationwed.ca दे उत्ते, दैट इज www.destinationwebsite.ca, या फिर कॉल करो 514-662-2252 दे उत्ते, दैट इज 514-662-2252 दे उत्ते।
August 3rd, Montreal. Mr. and Miss Canada, South Asia. Don't miss out your moment.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian.
Once again, a very warm welcome to Sondra on Radio Y, South Asian Pulse of Prime Time. Y Media, Tardini Lekhi Andane, 7 platforms. Jay Tusi Karyon, Tusi Son, Snake Sagdeon, Channel Y and Y Plus. 24/7, 24 ghante, 7 din. Tusi jithe chaho, jadon chaho, Sun Sagdeon, Radio Y, live, local number 647-910-5000. Ede naal hi koi bhi jay update tuhade to miss ho jandi hai, Tusi always Y Media nu reach out kar sakdeon. Number to call is 416-475-5000. That is 416-475-5000. ਇਹਦੇ ਨਾਲ ਹੀ ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੌਂਸਰ ਰਣਜੀਤ ਸਰਾਏ ਜੀ ਜੁੜ ਚੁੱਕੇ ਨੇ, ਵਾਈਸ ਪ੍ਰੈਜ਼ੀਡੈਂਟ ਆਫ ਕੈਨੇਡਾ ਡਿਜੀਟਲ ਐਂਡ ਇਕੋਸਿਸਟਮ ਐਟ ਵੈਸਟਰਨ ਯੂਨੀਅਨ. ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ.
ਯਾ, ਥੈਂਕ ਯੂ, ਹੈਪੀ ਟੂ ਬੀ ਹੇਅਰ, ਥੈਂਕ ਯੂ ਫਾਰ ਯੂਰ ਆਪਰਚੁਨਿਟੀ, ਲੈਟ ਮੀ ਸਪੀਕ, ਐਂਡ ਗੁੱਡ ਮਾਰਨਿੰਗ ਟੂ ਆਲ ਯੂਰ ਲਿਸਨਰਸ.
A very good morning, Ranjit Sarai ji. So, my first question to you would be, why did Western Union decide to sponsor Top 25 Canadian Immigrant Awards?
Yeah, I mean, we're very excited to be the sponsor again this year. We've been there since, I think it's our third year. You know, it's really part of our mission as a company to connect and empower, you know, families, friends, and communities with a great and prosperous financial future. So, I think, you know, we're very proud to be presenting the awards and being part of the community. We really believe strongly in the contribution and impact that immigrants have in Canada and around the world. So, really excited about it.
Beautiful. Bilkul, sade sare listeners, nu dobara dasdi hai, sade naal jude hoye ne Ranjit Sarai ji, Vice President of Canada Digital and Ecosystem at Western Union. And they sponsor kar rahe ne Top 25 Canadian Immigrant Awards nu, and ek bahut hi vadhiya like step hai, so that sari community, family, friends contribute kar saken, and collectively ek vadhiya tarike de naal ek positive jo environment hai aur create kita ja sake. And my second question to you would be, Ranjit ji, why is this sponsorship important to Western Union, and what does it mean for Western Union and for immigrants across Canada?
I mean, it's very important. You know, Canada is a country of immigrants, right? We have, I think, almost 25% of the population is immigrants. And it really is part of our core business is to help people that, you know, arrive in this country. They have family back home. They want to send money home. Western Union makes that happen. So we really believe strongly in that. I think the Canadian Immigrant Awards, they're given to 25 top immigrants around the country that have made a big difference in their community. It could be entrepreneurs, it could be icons, volunteers. And so we really want to share and spread their success stories and help them be inspiration to all immigrants here in Canada.
That's really beautiful. Actually, bilkul sare sare listeners nu bhi dass di hai ek jo top 25 Canadian immigrant awards ne, which jo immigrants ne, top 25 immigrants jinna ne difference create kita ya
different fields de vich, whether it's business ya koi bhi field, success unna ne haasil kiti ya, ek positively apni jo community anu represent kita ya, immigrants ne ya, and they are like having a really great success in Canada, so unna really awards they bilkul organize kita gane. I think it's actually a very positive way to inspire like new immigrants and overall like a good culture throughout the community as well. And my question to you, next question would be, how does Western Union support South Asians through their services? Can you explain that a bit as well?
Yeah, of course. We're very committed, obviously, to the South Asian community, our customers, our agents. You know, we really base our business on three things. It's, you know, offering the best price, making sure the money is sent fast, and it's convenient. So for India, you know, we changed our pricing this year. We checked the price multiple times a day to make sure we offer the best price. We offer $0 fee to new customers. In terms of making it fast, you know, India, again, we integrate with UPI. We send to all the major wallets and bank accounts instantly. Pakistan, we have integration to wallets like JazzCash, EasyPesa. Everything that the customer needs to send money home very quickly, they could choose to send to a bank account, to a mobile wallet, even cash. We have 500,000 locations, right? With Western Union. And I think the biggest thing, especially for immigrants, you want to make sure the money gets there safe and sound. And so Western Union is one of the most trusted brands. Everybody knows about it, but also we make sure that the money gets there because we know how important it is. So if you ever have an issue, you can pick up the phone, whether you're in Pakistan, India, any country around the world, or in Canada, when you send the money, you can pick up the phone and speak to someone if there's ever an issue, or through our app, you could chat with us. So we want to make sure your money gets there fast, and it doesn't cost you much to get your money home.
True, bilkul. Sade sare listeners nu bilkul dass diye. We all know Western Union, one of the trusted brands. Jadon apan like paise send karne aa home countries, apne family friends nu apna pyar apan send karna chahunde aa, we always go with Western Union. And jo tin main cheezan ne tuhanu best price itthe milda aa, fast and convenient, tusi aaram naal apniyan services lende ho na. 0% like the fees vi apan gal kar rahe aa, UPI and har tarah di tusi transactions je karniyan yani Western Union de utte. And immigrants, especially jadon apan apne family de naal like apan money send karni, exchange karna, apna pyar koi vi tyohar aa rya, tusi always Western Union nu consider kar sakde ho. And with that said, I have another question for you, Ranjit ji. Immigrants typically have a challenge with settlement, education, career, and networking. As a global leader, does Western Union have advice on a few on this front? Or can you share any like empowering? How can you empower immigrants? Right? How are you guys like are there for the people, for the immigrant, and helping them?
Yeah, 100%. I think Western Union, we very focused on empowering immigrants by, you know, doing many things. We sponsor events like this. We do a lot of events local as well. We're sponsoring Taste of India. We really want to be there where the community is. You know, I'm a second generation immigrant. My parents came from India. You could tell my Punjabi is embarrassingly bad. That's why I'm speaking English. But I've listened to your translation. Thank you for translating all my answers. You're doing an amazing job. I wish my Punjabi was that good. But look, we do a lot of things, and I saw from my parents, you know, they came to Canada in 1976. They built up their community through the Gurdwara, through community, Punjabi community, but they also branched out. I think that's where the networking is important, right? Whether you get involved with your municipality, your city, it could be politics, it could be volunteering, community centers. It's very important to network, I think. So I do invite everyone, you know, we're going to be at the Canadian Immigrant Career Fair on June 27th. Western Union will be there, so it's a great chance. Practice your networking. Come speak with us. Meet new people. It's always good to put yourself out there and network and meet people. So once again, you know, really excited about participating in all these events. We're huge supporters of the South Asian community. Obviously, it's very near and dear to my heart. So very excited to be helping the communities here.
That's incredible. Bilkul, ਸਾਡੇ ਸਾਰੇ listeners ਨੂੰ ਦੁਬਾਰਾ ਦੱਸ ਦਈਏ, Western Union, a trusted brand, ਜਦੋਂ ਵੀ ਤੁਸੀਂ like money ਆਪਣੀ transit ਕਰਨਾ ਚਾਹੁੰਦੇ ਹੋ, ਆਪਣੇ family ਨੂੰ ਆਪਣੇ home country ਦੇ ਵਿੱਚ ਭੇਜਣਾ ਚਾਹੁੰਦੇ ਹੋ, ਕੋਈ ਵੀ ਤੁਹਾਨੂੰ ਕੰਮ ਹੈ, and specially they are also there for the community. Immigrants ਦੀ ਆਪਾਂ ਗੱਲ ਕਰ ਰਹੇ ਹਾਂ, Taste of India ਜਿੱਦਾਂ ਤੁਸੀਂ ਕਿਹਾ ਸੀ, ਉਹ ਵੀ sponsor ਕੀਤਾ ਜਾਂਦਾ Western Union ਵੱਲੋਂ. That's incredible. And I think networking is very important. When we are there for our people are there for us. So bahut vadhiya lagya tuhanu gal karke. It was really incredible talking to you and Jeet ji, and thank you so much. Anything else you want to add, please do so. And everybody
sure. Thank you again for the opportunity. One quick thing, download our app if you haven't already. We're actually updating our app very soon. We're going to be offering new services like Interact, so you can send money even quicker. And like I said, our pricing this year is we're at much better rates to India, Pakistan, other major countries, Middle East. So anywhere you need to send money, think of Western Union. Download our app if you can, Google, Apple Store. We've been updating it, and we're adding new features every day. So once again, thank you so much to your listeners. Thank you. Really excited to see you all at the Canadian Immigrant Awards, as well as other events in your community.
Thank you. Thank you so much. It was our pleasure to have you on air. Have a great day.
Thank you so much. Take care. Bye.
You will take care. Bye. Have a great day. Ji bilkul, tusi sun rahe ho Radio Y, South Asian Pulse. Sade naal Ranjit ji jude hoye si from Western Union. And the best part is, tusi inna di app bilkul download kar sakde ho. And ohde naal vi ਜੇ ਕਿ ਜਲਦੀ ਇੰਟਰੈਕਟ ਸਰਵਿਸ ਤੁਹਾਨੂੰ ਇੱਥੇ ਅਵੇਲੇਬਲ ਮਿਲੇਗੀ ਸੋ ਜੇ ਤੁਸੀਂ ਬਹੁਤ ਈਜ਼ੀਲੀ ਨਾ ਟ੍ਰਾਂਸਫਰ ਕਰਨਾ ਚਾਹੋ ਮਨੀ ਫਰੋਮ ਵਨ ਕੰਟਰੀ ਟੂ ਅਨਦਰ ਸੋ ਉਹ ਇੱਕ ਬਹੁਤ ਪੋਜ਼ਿਟਿਵ ਚੀਜ਼ ਹੈ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਯੂ ਕੈਨ ਆਲਵੇਜ਼ ਗੂਗਲ ਵੈਸਟਰਨ ਯੂਨੀਅਨ ਤੁਹਾਨੂੰ ਸਾਰੀ ਐਪ ਦੀ ਵੀ ਬਿਲਕੁਲ ਮਿਲ ਜਾਏਗੀ ਐਪ ਸਟੋਰ ਦੇ ਉੱਤੇ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਦੇ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗੁਰਪੈਰੀ ਚੌਹਾਨ ਸੀਈਓ ਆਫ ਵਾਈ ਮੀਡੀਆ ਜੀ
ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਕਾਲਰਸ ਇੰਤਜ਼ਾਰ ਕਰ ਰਹੇ ਨੇ ਮੈਂ ਸੋਰੀ ਇੰਟਰਪਟ ਕੀਤਾ ਕਾਲਰਸ ਨੂੰ ਕਿਉਂਕਿ ਆਪਣੇ ਸਪੋਂਸਰ ਵੀ ਅਸੀਂ ਟੇਕ ਕੇਅਰ ਕਰਨੇ ਸੀਗੇ ਜੀ ਸੁਲੇਮਾਨ ਸਾਹਿਬ ਸੋਰੀ ਤੁਹਾਨੂੰ ਵੀ ਇੰਟਰਪਟ ਕੀਤਾ ਸੀਗਾ ਯੂ ਗੋ ਅਹੈਡ ਸਰ ਤੁਸੀਂ ਆਪਣਾ ਗੱਲ ਕੁਛ ਕਰਨ ਲੱਗੇ ਸੀਗੇ ਤੁਹਾਡੇ ਤੋਂ ਬਾਅਦ ਹਿਰੇਨ ਜੀ ਬਾਕੀ ਸਾਰੇ ਕਾਲਰਸ ਨੂੰ ਵੀ ਜ਼ਰੂਰ ਲਵਾਂਗੇ ਬਟ ਯੂ ਗੋ ਅਹੈਡ
ਜੀ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ
ਜੀ ਆਪਣੇ ਯੂਜ਼ਰ ਜੀ ਗੱਲ ਹੋ ਰਹੀ ਸੀ ਫਿਰ ਹੁਣ ਸਰ ਇੱਦਾਂ ਦੀ ਹੈ ਦੇਖੋ ਫਿਰ ਉਹ ਇਹਦੇ ਤਾਂ ਫਿਰ ਤੁਹਾਡੇ ਲੋਕੀ ਕਹਿੰਦੇ ਨੇ ਵੀ ਇਹ ਕਿ ਇੱਥੇ ਦੀ ਗੱਲ ਵੀ ਲੇਕਿਨ ਪਿੱਛੇ ਵੀ ਜੋ ਕੁਛ ਹੋ ਰਿਹਾ ਵੈ ਇੱਕ ਪੱਤਰਕਾਰ ਦਾ ਉਹ ਵੀ ਕੰਮ ਹੈ ਨਾ ਪਿੱਛੇ ਵੀ ਇੱਕ ਨਿਬੇੜ ਹੋ ਗਈ ਦੇਖੋ ਉੱਥੇ ਦੋਵਾਂ ਪਾਸੇ ਹੁਣ ਕੋਈ ਜੰਗ ਦਾ ਮਾਹੌਲ ਹੈ ਕਿ ਪੈਦਾ ਕੀਤਾ ਗਿਆ ਜਾਂ ਕਰਵਾਇਆ ਗਿਆ ਵੈ ਫਿਰ ਉਸ ਤਰ੍ਹਾਂ ਪਰਲੇ ਪਾਸੇ ਕਿ ਮੋਦੀ ਸਾਹਿਬ ਨੇ ਉਹਨਾਂ ਨੂੰ ਆਪਣੀ ਰੈਪੂਟੇਸ਼ਨ ਚਾਹੀਦੀ ਸੀ ਕਿ ਧਰਮ ਨੂੰ ਲੈ ਕੇ ਹਮੇਸ਼ਾ ਉਹਨਾਂ ਨੇ ਇੱਕ ਮੈਦਾਨ ਮਾਰਿਆ ਵੈ ਜਿਤਨੇ ਵੀ ਇੱਕ ਸੁਣ ਰਹੇ ਨੇ ਇਹ ਉਹਨਾਂ ਨੂੰ ਪਤਾ ਭਲੀ ਭਲੀ ਹੁਣ ਦੂਜੀ ਪਾਰਟੀ ਜ਼ਾਹਿਰ ਹੈ ਕਿ ਉਹਨਾਂ ਨੇ ਵੀ ਤਾਂ ਆਪਣਾ ਇੱਕ ਜ਼ੋਰ ਮਾਰਨੇ ਕਿ ਭਾਈ ਇਹ ਬੰਦੇ ਨੇ ਇਹਨੇ ਇਸ ਤਰ੍ਹਾਂ ਇੱਕ ਕਰ ਰਿਹਾ ਵੈ ਦੂਸਰਾ ਪਿਛਲੀ ਦਫ਼ਾ ਜਿਸਨੇ ਜਿੱਤੇ ਸਨ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਜੰਗ ਸ਼ੰਗ ਦਾ ਇੱਕ ਮਾਹੌਲ ਇੱਕ ਪੈਦਾ ਕਰਾਂਗਾ ਜੰਗ ਦਾ ਮਾਹੌਲ ਹੋਵੇਗਾ ਹੁਣ ਇਸ ਪਾਸੇ ਪਾਕਿਸਤਾਨ ਵਾਲੀ ਸ਼ਹਿਰ ਤੇ ਆਰਮੀ ਵਾਲੇ ਨੇ ਉਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਪਾਕਿਸਤਾਨ ਨਾਲ ਕਿਤਨੇ ਕਿਤਨੇ ਵੱਡੇ ਅੰਪਾਇਰ ਖੜੇ ਕੀਤੇ ਹੋਏ ਨੇ ਚਲੋ 85-90% ਉਹਨਾਂ ਕੋਲ ਹੀ ਹੋਵੇਗਾ ਸਾਰਾ ਕੁਛ ਹੈ ਤੇ ਆਮ ਬੰਦਾ ਬੇਚਾਰਾ ਮੇਰੇ ਵਰਗੇ ਦੂਸਰਾ ਉਹ ਇਹ ਕਿ ਉਹ ਆਪਣੇ ਖਜਲ ਖੁਆਰੀਆਂ ਦੀ ਵਿੱਚ ਉਹਦੀ ਜ਼ਿੰਦਗੀ ਰਹੇਗੀ ਦੂਸਰਾ ਜੋ ਪੋਲੀਟੀਕਲ ਪਾਰਟੀ ਸੀ ਉਹਦੀ ਰੈਪੂਟੇਸ਼ਨ ਵੀ ਹੁਣ ਪੱਲੀ ਪੱਲੀ ਤੁਹਾਨੂੰ ਵੀ ਸਭ ਨੂੰ ਪਤਾ ਕਿ ਇਮਰਾਨ ਖਾਨ ਸਾਹਿਬ ਏ ਉਹ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਪਰ ਇੱਕ ਨਾਜਾਇਜ਼ 250 ਤੋਂ ਉੱਪਰ ਇੱਕ ਕੇਸ ਕੇ ਉੱਥੇ ਕਰ ਦਿੱਤੇ ਗਏ ਕਿਸੇ ਕੋਈ ਇਨਸਾਫ ਦੇ ਆਪਣੇ ਅਦਾਰਿਆਂ ਚ ਬੈਠੇ ਹੋਏ ਉਹਨਾਂ ਨੇ ਕੋਈ ਨੀ ਇਹ ਕਿ ਉਸ ਇਨਸਾਨ ਵਾਸਤੇ ਪੀਤਾ ਬਈ ਕੋਈ ਸਟੈਂਡ ਲੈ ਕੇ ਲਿਆ ਰੈਪੂਟੇਸ਼ਨ ਸਾਰੀ ਉੱਥੇ ਵੀ ਉਹਨਾਂ ਦੀ ਵੀ ਖਤਮ ਸੀ ਹੁਣ ਇਹੋ ਹੀ ਹੈ ਕਿ ਕੋਈ ਇਸ ਤਰ੍ਹਾਂ ਦਾ ਮਾਹੌਲ ਇੱਕ ਪੈਦਾ ਹੋਵੇ ਜਿਹਦੇ ਵਿੱਚ ਸਾਡੀ ਆਪਣੇ ਇੱਜ਼ਤ ਬਹਾਲ ਹੋ ਜੇ ਉਧਰੋਂ ਇੱਕ ਦੂਸਰੇ ਪਾਸੇ ਮੋਦੀ ਸਾਹਿਬ ਵੀ ਉਹ ਤਾਂ ਅੱਗੇ ਇਸ ਤਰ੍ਹਾਂ ਦੇ ਇੱਟ ਕੜਾਕਾ ਚਾਹੁੰਦੇ ਕਿ ਧਰਮ ਨੂੰ ਇਹ ਕਰਕੇ ਦੇਖੋ ਗੱਲ ਇਹ ਕਿ ਹੁਣ ਪਾਕਿਸਤਾਨ ਨੇ ਫੋਰ ਐਗਜ਼ਾਮਪਲ ਬਈ ਇਹ ਹੈ ਕਿ ਮੈਂ ਮੇਰੇ ਹੱਥ ਹੈ ਕੋਈ ਤੇ ਮੈਂ ਇੱਕ ਜਿਹੜਾ ਕਰਦੇ ਬਈ ਇਹ ਕਿ ਆਪਣੇ ਨਨਕਾਨਾ ਸਾਹਿਬ ਜਾਂ ਕਰਤਾਰਪੁਰ ਅੱਛਾ ਜੀ ਇੱਥੇ ਇੱਕ ਬੇਸ ਆ ਆਪਣੇ ਏਅਰਫੋਰਸ ਦਾ ਜਾਂ ਇਹ ਕਿ ਆਪਣੇ ਕੋਈ ਹੋਰ ਬੇਸ ਤੇ ਉਹਦੇ ਠਿਕਾਣੇ ਦੇ ਭਰਾਉਣ ਲਗਾ ਆ ਤੇ ਲੇਕਿਨ ਇਹ ਇੱਕ ਗੱਲ ਹੈ ਕਿ ਉਹ ਦੂਸਰੇ ਪਾਸੇ ਵੀ ਇਹ ਕਰਨਾ ਇਹ ਦੋਵੇਂ ਪਾਸੇ ਬੁੱਝ ਵੀ ਲਈ ਹੈ ਕਿ ਫਿਰ ਇੱਕ ਧਰਮ ਨੂੰ ਨਾ ਸਾਹਮਣੇ ਲੈ ਕੇ ਉੱਥੇ ਕਰਤਾ ਬਈ ਇਹ ਕਿ ਆਪਣੇ ਨਾ ਗੋਲਡਨ ਟੈਂਪਲ ਉੱਥੇ ਉਸ ਪਾਸੇ ਕਿ ਆਪਣੇ ਇੱਕ ਰੱਖਿਆ ਵੈ ਆਰਮੀ ਦਾ ਦੇਖੋ ਉੱਥੇ ਕੀ ਜ਼ਰੂਰਤ ਹੈ ਪਹਿਲੀ ਤਾਂ ਗੱਲ ਇਹ ਕਿ ਦੋਵੇਂ ਹੁਣ ਫੈਸਲਾ ਕਰ ਲਵਣ ਦੋਵੇਂ ਧਿਰਾਂ ਇੱਕ ਫੈਸਲਾ ਕਰ ਲਵਣ ਕਿ ਅਸੀਂ ਧਰਮ ਦੀ ਆੜ ਦੇ ਵਿੱਚ ਨਹੀਂ ਇੱਕ ਕਰਨਾ ਇੱਕ ਲੋਕਾਂ ਦੀ ਪ੍ਰਘਾਟ ਹੁੰਦੀ ਹੈ ਯੁੱਧਵੀਰ ਜੀ ਇੱਥੇ ਮੈਂ ਸੁਣ ਰਿਹਾ ਸਾਂ ਵਿਚਾਰੇ ਕਿ ਜੋ ਸੁਭਾਅ ਇੱਕ ਟਰੱਕ ਚਲਾਉਂਦੇ ਉਹ ਵੀ ਇੱਕ ਏਅਰਫੋਰਸ ਦੇ ਕੇ ਪਾਇਲਟ ਹੈ ਕਿ ਬਣੇ ਨੇ ਜਜ਼ਬਾਤ ਚ ਆ ਕੇ ਦੋਵਾਂ ਦੇਸ਼ਾਂ ਦਾ ਜ਼ਰੂਰਤ ਹੀ ਨਹੀਂ ਜਾਂਦਾ ਇੱਕ ਜੰਗ ਦੀ, ਕਿਉਂ ਇਹ ਆਪਣੇ ਜੰਗ ਦੇ ਵਿੱਚ ਸਿਰਫ ਔਰ ਸਿਰਫ ਇੱਕ ਮਾਹੌਲ ਉੱਥੇ ਦੋਵਾਂ ਪਾਸੇ ਦੀ ਆਰਮੀ ਔਰ ਇਹ ਪਾਰਲੀਮੈਂਟ ਚ ਬੈਠੇ ਹੋਏ, ਉਹਨਾਂ ਨੇ ਇੱਕ ਐਸਾ ਕ੍ਰੀਏਟ ਕਰਦਾ ਰਹਿਣਾ ਮੈਂ, ਲੋਕੀ ਇੱਥੇ ਭਾਵਕ ਹੁੰਦੇ ਰਹਿਣਗੇ। ਹਾਂ ਚਲੋ ਇਹ ਬੜਾ ਅੱਛਾ ਹੈ ਕਿ ਉਸ ਪਾਸੇ ਹੁਣ ਆਈ ਪੀ ਐਲ ਖਤਮ ਹੋ ਗਿਆ ਹੋਵੇ, ਕੋਈ ਦੂਸਰੇ ਮੁਲਕ ਦੀ ਵੀ ਇੱਕ ਪਲੇਅਰ ਆਈ ਸਨ, ਪਾਕਿਸਤਾਨ ਵਾਲੇ ਵੀ ਇੱਕ ਪੀ ਐਸ ਐਲ ਹੋ ਰਿਹਾ ਵੇ, ਬਲਕਿ ਪਾਕਿਸਤਾਨ ਅਗਰ ਯੁੱਧਵੀਰ ਜੀ ਹੁੰਦਾ ਪੀ ਐਸ ਐਲ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਆਪਣੇ ਵਿਰਾਟ ਕੋਹਲੀ ਇਹ ਕਿਸੇ ਵੀ ਇਹ ਆਪਣੇ ਪੀ ਐਸ ਐਲ ਦੀ ਟੀਮ ਦਾ ਕਪਤਾਨ ਹੋਣਾ ਸੀ, ਲੇਕਿਨ ਬਦਕਿਸਮਤੀ ਨਾ ਇਹ ਕਿ ਦੋਵਾਂ ਪਾਸਿਆਂ ਦੀ ਆਰਮੀ ਹੈ ਕਿ